ਵਾਹਿਗੁਰੂ ਸਾਹਿਬ ਜੀਓ, ਭੈਰੋ ਕਬੀਰ ਜੀਓ। ਅਸ਼ਟਪਦੀ ਕਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਗਮ ਦੁਰਗਮ ਗੜ ਰਚਿਓ ਬਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਖੀ ਨੂੰ ਆ ਗਈ, ਗੁਰੂ ਖਾਲਸਾ ਸਾਧ ਸੰਗਤ ਜੀ। ਭੈਰੋਂ ਰਾਗ ਦੇ ਅੰਦਰ ਕਬੀਰ ਸਾਹਿਬ ਦੀਆਂ ਅਸ਼ਟਪਦੀ, ਦੋ ਅਸ਼ਟਪਦੀਆਂ ਆਉਣਗੀਆਂ। ਅਸ਼ਟਪਦੀ ਅੱਠਾਂ ਅੱਠਾਂ ਪਦੀਆਂ ਵਾਲੀਆਂ ਦੋ ਸ਼ਬਦ ਹਨ ਆਪਦੇ ਘਰ ਦੂਜੇ ਸੁਰਤਾਰ ਦੇ ਅੰਦਰ ਉਚਾਰਦੇ ਹਨ। ਇੱਕੋ ਦੁਆ ਪ੍ਰਭੂ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿ ਸ੍ਰੀ ਅਕਾਲ ਵਾਹਿਗੁਰੂ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਰੂਪ ਹੈ। ਸਤਿਗੁਰਾਂ ਦੀ ਕਿਰਪਾ ਕਰਕੇ ਸਾਧ ਸੰਗਤ ਜੀ ਉਹ ਪ੍ਰਾਪਤ ਹੁੰਦਾ ਹੈ। ਹੁਣ ਗਰੀਬ ਨਵਾਜ ਜੀ ਕਬੀਰ ਸਾਹਿਬ ਜੀ ਦੀ ਰਸਨਾ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਅੰਦਰ ਹੀ ਪਰਮੇਸ਼ਵਰ ਨਿਵਾਸ ਕਰਦਾ ਹੈ। ਇਹ ਵਿਚਾਰ ਬੜੀ ਖੋਲ ਕਰਕੇ ਸ਼ਬਦ ਦੇ ਅੰਦਰ ਨਿਰੂਪਣ ਕਰਦੇ ਹਨ। ਜਿਸ ਪ੍ਰਕਾਰ ਦੇ ਨਜ਼ਾਰੇ, ਜਿਸ ਤਰ੍ਹਾਂ ਦਾ ਆਨੰਦ, ਜਿਸ ਤਰ੍ਹਾਂ ਦਾ ਰੰਗ, ਉਹ ਸਾਰਾ ਇਸੇ ਸ਼ਬਦ ਚ ਕਥਨ ਕਰਨ ਲੱਗੇ ਹਨ।
ਆਗਮ ਦੁਰਗਮ ਗੜ ਰਚਿਓ ਬਾਸ।
ਇਹ ਭਾਈ ਜੋ ਆਗਮ ਪਰਮੇਸ਼ਵਰ ਗਮਤਾ ਤੋਂ ਰਹਿਤ ਹੈ, ਜਿਸਦੀ ਗਮਤਾ ਵੇਦ ਸ਼ਾਸਤਰਾਂ ਕਰਕੇ ਨਹੀਂ ਪਾਈ ਜਾਂਦੀ, ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਨਹੀਂ ਜੋ ਪਰਮੇਸ਼ਵਰ, ਐਸਾ ਜਿਹੜਾ ਅਗੰਮ ਸਰੂਪ ਪਰਮੇਸ਼ਵਰ ਹੈ, ਉਸ ਨੇ ਦੁਰਗਮ ਗੜ ਸੰਸਾਰ ਰੂਪੀ ਕਿਲਾ ਜਿਹੜਾ ਹੈ ਬੜਾ ਕਠਿਨ ਹੈ, ਇਹਦੀ ਗਮਤਾ ਪ੍ਰਾਪਤ ਕਰਨੀ, ਅਤੇ ਸਰੀਰ ਰੂਪੀ ਕਿਲਾ ਜਿਹੜਾ ਦੁਰ ਕਠਿਨ, ਜਿਸਦੇ ਵਿੱਚ ਅੰਤਿਸ਼ਤ ਹੋਣਾ, ਇਹਦੇ ਵਿੱਚ ਪ੍ਰਾਪਤ ਹੋਣਾ ਬੜਾ ਕਠਿਨ ਹੈ, ਗਮਤਾ ਦੀ ਪ੍ਰਾਪਤੀ ਹੋਣੀ, ਇਹੋ ਜਿਹੇ ਆਕੀ ਕਿਲਾ ਰਚ ਕਰਕੇ ਕਠਿਨ ਹੈ ਜਿਸਦੇ ਵਿੱਚ ਗਮਤਾ ਹੋਣੀ, ਇਹਦੇ ਵਿੱਚ 72,72,000 2,200 ਸਰ ਸੰਗਤ ਜੀ, 72,72,72,00,000 ਤੇ 72,202 ਨਾੜੀਆਂ ਸਾਰੀਆਂ ਸੂਖਮ ਸਥੂਲ ਮੰਨੀਆਂ ਹਨ। ਇਹੋ ਜਿਹਾ ਕਠਿਨ ਹੈ ਜਿਹਦੇ ਚ ਗਮਤਾ ਹੋਣੀ, ਐਸਾ ਕਿਲਾ ਇਹ ਘੜ ਕੇ ਇਹਨੂੰ ਰਚ ਕਰਕੇ ਵਿੱਚ ਮਹਾਰਾਜ ਨੂੰ ਵਾਸਾ ਕੀਤਾ ਹੈ। ਅੰਤਰਜਾਮੀ ਅਕਾਲ ਪੁਰਖ ਦੇਹ ਅੰਦਰ ਆਪ ਨਿਵਾਸ ਕਰਦਾ ਹੈ।
ਜਾ ਮਹਿ ਜੋਤ ਕਰੇ ਪਰਗਾਸ।
ਅਗੇ ਮਹਾਰਾਜ ਕਿੱਥੇ ਦਿਸਦਾ, ਸਾਨੂੰ ਤਾਂ ਦਿਸਦਾ ਨਹੀਂ। ਕਹਿੰਦੇ ਨੇ ਜਾ ਮਹਿ ਜੋਤ ਕਰੇ ਪ੍ਰਕਾਸ਼, ਜਿਹੜਾ ਇਹ ਸਰੀਰ ਦੇ ਅੰਦਰ ਹੈ ਉਹ ਜੋਤ ਪ੍ਰਕਾਸ਼ ਨੂੰ ਕਰ ਰਿਹਾ, ਜੋਤੀ ਸਰੂਪ ਉਹ ਹੈ, ਜਿਸਦੇ ਆਸਰੇ ਅੱਖਾਂ, ਕੰਨ, ਨਾਸਾਂ, ਇੰਦਰੇ, ਮਨ, ਬੁੱਧ ਆਦਿਕ ਸਾਰੇ ਸਾਵਧਾਨ ਹੋ ਕੇ ਆਪੋ ਆਪਣੇ ਪਦਾਰਥ ਨੂੰ ਗ੍ਰਹਿਣ ਕਰਦੇ ਹੈ। ਉਹ ਜੋਤੀ ਹੈ ਇਸ ਦੇਹ ਦੇ ਅੰਦਰ, ਉਹ ਪ੍ਰਕਾਸ਼ ਕਰ ਰਿਹਾ ਹੈ। ਦਸਵੇਂ ਦੁਆਰ ਚ ਵੀ ਉਹੀ ਜੋਤੀ ਹੈ, ਅੰਤਾਕਰਨ ਦੇ ਅੰਦਰ ਵੀ ਜੋਤੀ ਹੈ, ਉਹ ਪ੍ਰਕਾਸ਼ ਕਰ ਰਿਹਾ ਹੈ।
ਬਿਜਲੀ
ਜੋਤੀ ਨਾਉ ਚੇਤਨ ਦਾ ਹੈ,
ਬਿਜਲੀ ਚਮਕੈ ਹੋਏ ਆਨੰਦ।
ਦਸਵੇਂ ਦੁਆਰ ਚ ਵੀ ਜੋਗੀਆਂ ਪੁਰਖਾਂ ਦੇ ਤਾਂ ਬਿਜਲੀ ਦਾ ਜਿਵੇਂ ਚਮਕਾਰਾ ਪੈਂਦਾ ਹੈ, ਇਸ ਪ੍ਰਕਾਰ ਦਸਵੇਂ ਦੁਆਰ ਬਿਜਲੀ ਦੇ ਚਮਕਾਰੇ ਨੂੰ ਪ੍ਰਕਾਸ਼ ਹੁੰਦਾ ਹੈ, ਤੇ ਜੋਗੀ ਦੇਖ ਕਰਕੇ ਉਸ ਪ੍ਰਕਾਸ਼ ਨੂੰ ਆਨੰਦ ਹੋ ਜਾਂਦੇ ਹਨ। ਇਸੇ ਪ੍ਰਕਾਰ ਅੰਤਾਕਰਨ ਦੇ ਅੰਦਰ ਜਦੋਂ ਸਤੋ ਗੁਣਮੈ ਵਿਰਤੀ ਹੋ ਜਾਂਦੀ ਹੈ, ਉਹ ਬਿਜਲੀ ਵਾਂਗੂੰ ਚਮਕਾਰਾ ਉਹ ਜੋਤ ਦਾ ਪੈਂਦਾ ਹੈ, ਵੇਖ ਕਰਕੇ ਚਿੱਤ ਪ੍ਰਸੰਨ ਹੋ ਜਾਂਦਾ, ਅਭਿਆਸੀ ਪੁਰਖਾਂ ਦਾ ਬੜੇ ਆਨੰਦ ਦੇ ਸਮੇਤ ਹੋ ਜਾਂਦੇ ਹੈ। ਜੇ ਬਿਜਲੀ ਇਕਦਮ ਹਨੇਰੇ ਚ ਪ੍ਰਕਾਸ਼ ਆਉਂਦੀ ਹੈ, ਐ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਸਤੋ ਗੁਣਮੈ ਵਾਲੀ ਵਿਰਤੀ ਚ ਪ੍ਰਕਾਸ਼ ਹੁੰਦਾ ਹੈ। ਇਸ ਪ੍ਰਕਾਰ ਬਿਜਲੀ ਚੇਤਨ ਸੱਤਾ ਰੂਪ ਬਿਜਲੀ ਦਾ ਚਮਕਾਰਾ ਤੱਤ ਵੇਦਿਆਂ ਨੂੰ ਹੁੰਦਾ ਹੈ, ਤੇ ਮਨ ਦੇ ਵਿੱਚ
ਹੋਏ ਆਨੰਦ
ਆਨੰਦ ਪ੍ਰਾਪਤ ਹੋ ਜਾਂਦਾ ਹੈ।
ਇਹ ਪੌੜੇ ਪ੍ਰਭ ਬਾਲ ਗੋਬਿੰਦ,
ਜਿੱਥੇ ਦਸਵੇਂ ਦੁਆਰ ਵਿੱਚ ਪ੍ਰਭੂ ਜੀ ਬਾਲਕ ਰੂਪ ਧਾਰ ਕੇ, ਜਿਵੇਂ ਛੋਟਾ ਜਿਹਾ ਬੱਚਾ ਹੁੰਦਾ ਹੈ, ਇਹੋ ਜਿਹਾ ਆਕਾਰ ਧਾਰ ਕੇ, ਬੋਹੜ ਦੀ ਗੋਲ ਹੁੰਦੀ ਹੈ ਨਾ ਜਿੱਡੀ ਕੁ, ਏਡਾ ਕੁ ਆਕਾਰ ਧਾਰ ਕਰਕੇ ਪੌਂਡੇ ਬਿਰਾਜਮਾਨ ਹੋਏ ਹੈ। ਬਾਲ ਬਹੁਤ ਬਲ ਵਾਲੇ ਹਨ ਤੇ ਵੱਡੇ ਹਨ ਜੋ ਗੋਬਿੰਦ ਸੂਖਮ ਜਿਹਾ ਰੂਪ ਧਾਰ ਕੇ ਦਸਵੇਂ ਦੁਆਰ ਵਿੱਚ ਇਸ ਪ੍ਰਕਾਰ ਨਿਵਾਸ ਕਰਦੇ ਹਨ।
ਇਹੋ
ਇਸੇ ਪ੍ਰਕਾਰ
ਆਗਮ ਦੁਰਗਮ
ਜਿਹੇ ਪੌੜੇ
ਜਿਹੇ ਪੌੜੇ ਪ੍ਰਭ ਬਾਲ ਗੋਬਿੰਦ,
ਅੰਤਾਕਰਨ ਜਿਹੜਾ ਹੈ ਮਨ ਮੁਲ ਚਿਤ ਅਹੰਕਾਰ, ਇਹਦੇ ਅੰਦਰ ਵੀ ਪੌਂਡੇ ਬਰਾਜੇ ਹੋਏ ਹਨ। ਬਾਲ ਜੋ ਬਲ ਵਾਲੇ ਹਨ ਗੋਬਿੰਦ ਜੀ, ਇਹ ਕ੍ਰਿਸ਼ਨ ਭਗਵਾਨ ਨੇ ਵੀ ਅਰਜਨ ਨੂੰ ਕਿਹਾ, ਹੇ ਅਰਜਨ, ਹਿਰਦੇ ਦੇ ਅੰਦਰ ਜੋ ਬਹੁਤ ਬਰੀਕ ਛੇਕ ਜਿਹਾ ਹੈ, ਉਹਦੇ ਅੰਦਰ ਮੈਨੂੰ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਕਰਨ ਵਾਲਾ ਮੇਰੇ ਸਰੂਪ ਨੂੰ ਤੂੰ ਵੇਖਣਾ ਕਰ। ਇਹ ਗੀਤਾ ਵਿੱਚ ਅਰਜਨ ਦੇ ਤਾਂ ਹੀ ਕਿਹਾ ਹੈ, ਇਸੇ ਪ੍ਰਕਾਰ ਸਾਹਿਬ ਕਬੀਰ ਜੀ ਕਹਿੰਦੇ ਹਨ ਇੱਥੇ
ਪੌੜੇ ਪ੍ਰਭ ਬਾਲ ਗੋਬਿੰਦ,
ਜਿੱਥੇ ਪੌੜੇ ਬਿਰਾਜਮਾਨ ਹੋ ਰਹੇ ਹਨ ਬਾਲਕ ਰੂਪ ਦੀ ਨਿਆਈ ਆਪਦੇ ਰਾਗ ਦੁਆਗ ਤੋਂ ਰਹਿਤ ਬਲ ਵਾਲੇ ਸੱਚੇ ਪਾਤਸ਼ਾਹ ਬਾਲ ਬਲ ਵਾਲੇ ਤੇ ਬਾਲ ਨਾਮ ਪਿਆਰੇ ਗੋਬਿੰਦ ਜੀ ਬਿਰਾਜਮਾਨ ਹੋ ਰਹੇ ਹਨ ਹਿਰਦੇ ਦੇ ਅੰਦਰ। ਜੋ ਧਿਆਨ ਕਰਦਾ ਚਿੱਤ ਉਹਦੇ ਅੰਦਰ ਉਹ ਸਖਿਆਤ ਰੂਪ ਹੋ ਜਾਂਦਾ ਹੈ।
ਇਹੋ ਜੀਉ ਰਾਮ ਨਾਮ ਲਿਵ
ਲਾਗੈ। ਇਹ ਮਹਾਰਾਜ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਇਸੇ ਦੀ? ਤਾਂ ਕਹਿੰਦੇ ਨੇ ਜਿਹੜਾ ਜੀਵ ਹੈ ਨਾ ਆਪਣਾ ਹਿਰਦਾ, ਇਹ ਜੇ ਰਾਮ ਪਰਮੇਸ਼ਵਰ ਦਾ ਨਾਮ ਜੋ ਰਮੰਤੀ ਰਾਮਾ ਉਸਦੀ ਲਿਵ ਵਿੱਚ ਲੱਗ ਜਾਵੇ, ਰੋਮ ਰੋਮ ਵਿੱਚ ਉਸ ਨੂੰ ਸਮਝ ਕੇ ਉਹਦੇ ਵਿੱਚ ਆਸਰੇ ਚਿੱਤੀ ਬਿਰਤੀ ਨੂੰ ਜੋੜ ਲਵੇ,
ਜਰਾ ਮਰਨ ਛੂਟੈ ਭ੍ਰਮ ਭਾਗੈ,
ਫਿਰ ਉਸ ਨੂੰ ਦਰਸ਼ਨ ਹੋ ਜਾਂਦੇ ਹੈ, ਉਹਦਾ ਬੁਢੇਪੇ ਦਾ ਦੁੱਖ ਮਿਟ ਜਾਂਦਾ ਹੈ ਅਤੇ ਮਰਨ ਮੌਤ ਦਾ ਦੁੱਖ ਚੱਲਿਆ ਜਾਂਦਾ ਹੈ। ਜਰਾ ਮਰਨ
ਛੂਟੈ ਭ੍ਰਮ ਭਾਗੈ,
ਅਤੇ ਜਦੋਂ ਭਰਮ ਦੀ ਨਿਵਿਰਤੀ ਹੋ ਜਾਂਦੀ ਹੈ ਨਾ, ਪਰਮੇਸ਼ਵਰ ਹੀ ਦੇਖਦਾ ਅੰਦਰ ਅੰਤਾ ਕਰਨ ਦੇ, ਉਦੋਂ ਜੰਮਣ ਤੇ ਮਰਨ ਤੇ ਭਰਮ ਇਹ ਸਾਰੇ ਛੁੱਟ ਜਾਂਦੇ ਹੈ, ਇਹਨਾਂ ਤੋਂ ਮੁਕਤ ਹੋ ਜਾਂਦਾ ਪੁਰਖ।
ਰਹਾਉ ਅਵਰਨ ਵਰਨ ਸਿਉ ਮਨ ਹੀ ਪ੍ਰੀ।
ਇਹ ਮਹਾਰਾਜ ਸਾਰਿਆਂ ਨੂੰ ਕਿਉਂ ਨੀ ਇੰਨਾ ਨਜ਼ਾਰਾ ਹੁੰਦਾ, ਮਾਮੂਲੀ ਮੂਲੀ ਗੱਲ ਤੋਂ ਲੜਦੇ ਫਿਰਦੇ ਦੇਖੀ ਰਹੇ ਹਨ, ਤਾਂ ਕਹਿੰਦੇ ਕਾਰਨ ਇਹ ਹੈ। ਸੁਣੋ
ਅਵਰਨ ਵਰਨ ਸਿਉ ਮਨ ਹੀ ਪ੍ਰੀਤ,
ਕਹਿੰਦੇ ਅਵਰਨ ਵਰਨ ਸਿਉ ਮਨ ਹੀ ਪ੍ਰੀਤ, ਮਨ ਦੀ ਜਿਹੜੀ ਪ੍ਰੀਤੀ ਹੈ ਇਹ ਚੰਗਾ ਵਰਨ ਹੈ, ਖੱਤਰੀ ਹੈ, ਇਹ ਬਾਹਮਣ ਹੈ, ਇਹ ਚੰਗੇ ਵਰਨ ਵਾਲੇ ਵੈਸ ਜੱਟ ਹਨ, ਤੇ ਅਵਰਨ ਨੀਵੇਂ ਵਰਨ ਹਨ, ਇਹ ਚੰਡਾਲ ਹਨ, ਚੂੜੇ ਹਨ, ਅਤੇ ਇਹ ਮੁਸਲਮਾਨ ਹਨ, ਇਹ ਸੂਦਰ ਹਨ, ਇਹਨਾਂ ਨੂੰ ਅਵਰਨ ਨੀਵੇਂ ਵਰਨ ਸਮਝਦਾ। ਇਸ ਤਰ੍ਹਾਂ ਮਨ ਦੇ ਅੰਦਰ ਵਿੱਚ ਆਈ ਨਿਵੇਂ ਆਈ ਦੀ ਪ੍ਰੀਤ ਲੱਗੀ ਹੈ, ਤਾਂ ਇਸ ਕਰਕੇ ਇਹਨਾਂ ਨੂੰ ਦਰਸ਼ਨ ਨਹੀਂ ਜੀਆਂ ਨੂੰ ਹੁੰਦੇ।
ਹਉ ਮੈਂ ਗਾਵਨ ਗਾਵ ਹੈਗੀ,
ਅਤੇ ਮਹਾਰਾਜ ਗੀਤ ਗਾਉਣ ਵਾਲਿਆਂ ਨੂੰ ਤਾਂ ਦਰਸ਼ਨ ਹੋ ਜਾਣੇ ਚਾਹੀਦੇ ਹੈ। ਕਹਿੰਦੇ ਭਾਈ ਹਉਮੈ ਦੇ ਗੀਤਾਂ ਨੂੰ ਗਾਉਂਦੇ ਆ ਗਾਉਣ ਵਾਲੇ ਹੋ ਕੇ, ਕਹਿੰਦੇ ਮੇਰੇ ਵਰਗਾ ਕੋਈ ਗਵਈਆ ਨਹੀਂ, ਮੇਰੇ ਵਰਗੀ ਸੋਹਣੀ ਕਿਸੇ ਦੀ ਸੁਰ ਨਹੀਂ, ਮੇਰੇ ਵਰਗਾ ਕਿਸੇ ਨੂੰ ਰਾਗ ਦਾ ਗਿਆਨ ਨਹੀਂ, ਮੈਂ ਪੱਕਾ ਰਾਗ ਗਾਉਣ ਜਾਣਦਾ। ਇਹ ਹਉਮੈ ਦੇ ਸਹਿਤ ਗਵਈਏ ਹੋ ਕੇ ਗੀਤ ਜਸ ਨੂੰ ਗਾਉਂਦੇ ਤਾਂ ਹੈ, ਪਰ ਹਉਮੈ ਛੱਡ ਕੇ ਨਹੀਂ ਗਾਉਂਦੇ, ਇਸ ਕਰਕੇ ਦਰਸ਼ਨ ਨਹੀਂ ਮਹਾਰਾਜ ਦੇ ਹੋ ਸਕਦੇ। ਸੋ ਹਉਮੈ ਛੱਡ ਜਾਵੇ ਜੇ, ਇਸੇ ਪ੍ਰਕਾਰ ਕਿਹਾ ਨਾ ਕਿ ਕਥਨ ਸੁਣਾਵਨ ਗੀਤ ਨੀਕੇ ਗਾਵਨ ਮਨ ਮੈਂ ਧਰਤੇ ਗਾਰ। ਕਥਾ ਵੀ ਚੰਗੀ ਕਰਨ ਜਾਣਦੇ ਹੈ, ਗੀਤ ਵੀ ਸੋਹਣੇ ਗਾਉਣ ਜਾਣਦੇ ਹੈ, ਪਰ ਮਨ 'ਚ ਹੰਕਾਰ ਰੱਖੀ ਬੈਠੇ ਹੈ। ਜੇ ਮਨ 'ਚੋਂ ਗਰਵ ਮਿਟ ਜਾਵੇ ਤੇ ਫਿਰ ਇਹਨਾਂ ਨੂੰ ਮਹਾਰਾਜ ਦਰਸ਼ਨ ਹੋ ਸਕਦੇ ਹੈ। ਇਸੇ ਪ੍ਰਕਾਰ ਕਹਿੰਦੇ ਹਨ ਵਰਨ ਵਰਨ
ਅਵਰਨ ਵਰਨ ਸਿਉ ਮਨ ਹੀ ਪ੍ਰੀਤ।
ਜੇ ਕਰਕੇ ਸਾਧ ਸੰਗਤ ਜੀ, ਵਰਨਾ ਤੋਂ ਜਿਹੜਾ ਅਵਰਨ ਹੈ ਨਾ ਪਰਮੇਸ਼ਰ, ਉਹ ਨਾ ਖੱਤਰੀ ਹੈ, ਨਾ ਸੂਦ ਹੈ, ਨਾ ਬੈਸ ਹੈ, ਨਾ ਬਾਹਮਣ ਹੈ, ਐਸਾ ਪਰਮੇਸ਼ਰ ਜਿਹੜਾ ਵਰਨਾ ਤੋਂ ਅਵਰਨ ਹੈ। ਜੇ ਕਰਕੇ ਵਰਨ ਅਵਰਨ ਸਿਉ
ਅਵਰਨ ਵਰਨ ਸਿਉ ਮਨ ਹੀ ਪ੍ਰੀਤ,
ਮਨ ਦੀ ਜਿਹੜਾ ਵਰਨਾ ਤੋਂ ਅਵਰਨ ਹੈ ਨਾ ਵਾਹਿਗੁਰੂ, ਉਹਦੇ ਨਾਲ ਜੇ ਮਨ ਦੀ ਪ੍ਰੀਤੀ ਹੋ ਜਾਵੇ ਇਸ ਜੀਵ ਦੀ,
ਹਉਮੈ ਗਾਵਨ ਗਾਵੇ ਗੀਤ,
ਫਿਰ ਹਉਮੈ ਦੇ ਗੀਤਾਂ ਨੂੰ ਗਾਉਣ ਵਾਲਾ ਹੋ ਕੇ ਗਾਵੇਗਾ। ਕਹਿੰਦੇ ਹਉਮੈ ਗਾਵ ਨੇ ਗਾਵੇ ਗੀਤ, ਹਉਮੈ ਵਾਲੇ ਗੀਤਾਂ ਨੂੰ ਨੀ ਫੇਰ ਗਾਵੇਗਾ, ਫਿਰ ਹਉਮੈ ਤੋਂ ਰਹਿਤ ਹੋ ਕੇ ਜੇ ਨਹੀਂ ਆਪ ਤਾਂ ਹੋਏ ਗਾਵੋ, ਜਿੱਥੇ ਆਪਾ ਭਾਵ ਨਹੀਂ ਉੱਥੇ ਬੈਠ ਕੇ ਗਾਵੇਗਾ, ਫਿਰ ਹਉਮੈ ਗਾਵਨ ਗਾਵੇਗੀ ਤਾਂ ਹਉਮੈ ਦੇ ਗੀਤ ਨਹੀਂ ਗਾ ਸਕੇਗਾ, ਸਭ ਕੁਝ ਵਾਹਿਗੁਰੂ ਦੀ ਪ੍ਰੇਰਣਾ ਵੱਲੋਂ ਸਮਝੇਗਾ, ਹਉਮੈ ਛੁੱਟ ਜਾਏਗੀ। ਇਸ ਪ੍ਰਕਾਰ ਵਰਨ ਅਵਰਨ ਸਿਉ
ਅਵਰਨ ਵਰਨ ਸਿਉ ਮਨ ਹੀ ਪ੍ਰੀਤ,
ਇਸੇ ਪ੍ਰਕਾਰ ਅਵਰਨ ਜੋ ਮਨ ਹੀ ਪ੍ਰੀਤ, ਵਰਨ ਸਾਹਿਬ ਸੰਗਤ ਜੀ ਉਚਾਰਨ ਦਾ ਨਾਮ ਹੈ, ਜੋ ਵਰਨ ਉਚਾਰਨ ਤੋਂ ਅਵਰਨ ਹੈ, ਜਿਸ ਨੂੰ ਪਾ ਕਰਕੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਜੇ ਮਨ ਦੀ ਪ੍ਰੀਤੀ ਉਸ ਨਾਲ ਹੋ ਜਾਵੇ, ਵਰਨ ਰੰਗ ਦਾ ਨਾਮ ਹੈ, ਵਰਨ ਰੰਗਾਂ ਤੋਂ ਜਿਹੜਾ ਅਵਰਨ ਬੇਰੰਗ ਰਹਿਤ ਹੈ ਰੰਗਾਂ ਤੋਂ, ਜਿਹਦਾ ਰੂਪ ਨਾ ਰੇਖ ਨਾ ਰੰਗ ਕੋਈ ਤੈਅ ਗੁਣ ਤੇ ਪਰ ਭਿੰਨ, ਜੇ ਮਨ ਦੀ ਉਸ ਨਾਲ ਪ੍ਰੀਤੀ ਹੋ ਜਾਵੇ, ਉਹ ਚੈਤਨ ਸਰੂਪ ਸੱਚੇ ਆਨੰਦ ਸਰੂਪ ਹੈ। ਅਤੇ ਅਵਰਨ ਵਰਨ ਸਿਉ ਮਨ ਹੀ ਪ੍ਰੀਤ, ਅਵਰਨ ਕਥਨ ਕਰਨ ਵਰਨ ਕਥਨ ਕਰਨ ਤੋਂ ਜੋ ਅਵਰਨ ਅਕੱਥ ਹੈ, ਜੇ ਮਨ ਦੀ ਉਸ ਨਾਲ ਪ੍ਰੀਤੀ ਹੋ ਜਾਵੇ। ਇਸੇ ਪ੍ਰਕਾਰ ਸਾਧ ਸੰਗਤ ਜੀ ਵਰਨ ਅਵਰਨ ਵਰਨ ਅੱਖਰਾਂ ਦੇ ਨਾਲ ਗਣਤ ਗਣਾਵਾ ਅੱਖਰੀ ਅਗਣਤ ਸਾਚਾ ਸੋਏ, ਅੱਖਰਾਂ ਦੇ ਵਰਣਾਂ ਦੇ ਵਿੱਚ ਪਿਆ ਰਹਿੰਦਾ ਹੈ। ਜੇ ਅੱਖਰਾਂ ਤੋਂ ਜੋ ਅਖਰ ਰੂਪ ਬ੍ਰਹਮ ਹੈ ਉਸ ਦੀ ਮਨ ਚ ਪ੍ਰੀਤੀ ਹੋ ਜਾਏ, ਜੋ ਖਰ ਇਹ ਅੱਖਰ ਕਿਰ ਜਾਣਗੇ ਉਹ ਅੱਖਰ ਜਿਨਮੈਂ ਨਾ ਹੈ, ਉਸ ਦੇ ਨਾਲ ਜੇ ਪ੍ਰੀਤੀ ਹੋ ਜਾਵੇ ਫੇਰ ਵਰਨ ਅਵਰਨ ਅਵਰਨ ਵਰਨ ਸਿਓ
ਮਨ ਹੀ ਪ੍ਰੀਤ,
ਜੋ ਵਰਨ ਤੋਂ ਅਵਰਨ ਹੈ ਇਕੱਠ ਹੈ, ਮਨ ਦੀ ਪ੍ਰੀਤੀ ਉਸ ਰੂਪ ਦੇ ਨਾਲ ਹੋ ਜਾਵੇ। ਕਹੋ ਕਬੀਰ ਗੂੰਗੇ ਗੁਰ ਖਾਇਆ ਪੁੱਛੇ ਤੇ ਕਿਆ ਕਹੀਏ,
ਹਉਮੈ ਗਾਵਨ ਗਾਵੇ ਗੀਤ।
ਉਸ ਵੇਲੇ ਫਿਰ ਹਉਮੈ ਦੇ ਗਾਉਣ ਵਾਲਾ ਉਹ ਗੀਤਾਂ ਨੂੰ ਗਾਵੇਗਾ ਕਿੰਤੂ ਨਹੀਂ ਗਾਵੇਗਾ, ਫਿਰ ਹਉਮੈ ਦੇ ਸਹਿਤ ਨਹੀਂ ਗਾਉਣ ਜੋਗਾ ਰਹੇਗਾ।
ਅਨਹਦ ਸ਼ਬਦ ਹੋਤ ਝੁਨਕਾ,
ਜਦੋਂ ਇਹਦੀ ਹਉਮੈ ਮਿਲ ਜਾਏਗੀ ਸ਼ਬਦ ਦੀ ਕਮਾਈ ਕਰਦਿਆਂ, ਉਸ ਵੇਲੇ ਦਸਵੇਂ ਦੁਆਰ ਚ ਵੀ ਅਨਹਦ ਸ਼ਬਦ ਹੋਤ ਝੁਨਕਾਰ, ਹੱਦ ਤੋਂ ਰਹਿਤ ਸ਼ਬਦਾਂ ਦਾ ਝੁਨਕਾਰ ਹੋਵੇਗਾ। ਦਸਵੇਂ ਦੁਆਰ ਚ ਜੋਗੀ ਜਨ ਚਿਤ ਨੂੰ ਟਿਕਾ ਕੇ ਸੁਣਦੇ ਹਨ, ਉਹਨਾਂ ਦੇ ਤਤ ਅੰਤੀ ਵਿੱਚ ਚਰਮਕਾ ਕਣਕਾਂਸੀ ਕਾ ਜਾਨ ਨਾਦ ਸ਼ਬਦ ਘਟਕੋ ਕਹਿਤ ਸਵਾਸ ਸੁਖਰ ਪਹਿਚਾਨ, ਇਸ ਪ੍ਰਕਾਰ ਦੇ ਬਾਜੇ ਸੁਣਦੇ ਹੈ। ਜੋ ਅਭਿਆਸੀ ਪੁਰਖ ਹਨ ਉਹਨਾਂ ਨੂੰ ਅਨਹਦ ਹੱਦ ਤੋਂ ਰਹਿਤ ਸ਼ਬਦ ਜੋ ਬ੍ਰਹਮ ਹੈ ਉਹ ਸਤਨਾਮ ਸ੍ਰੀ ਵਾਹਿਗੁਰੂ ਦਾ ਪ੍ਰਭ ਕਾ ਸਿਮਰਨ ਅਨਹਦ ਝੁਨਕਾਰ, ਸਿਮਰਨ ਕਰਦਿਆਂ ਨੂੰ ਉਹਨਾਂ ਨੂੰ ਹਿਰਦੇ ਚ ਵੀ ਇੱਕ ਰਾਹ ਝੁਨਕਾਰ ਪੈਂਦੀ ਹੈ। ਉਹ ਸੁਤੇ ਕਦੇ ਰੋਮ ਰੋਮ ਚ ਸਾਰੇ ਜਾਪ ਸੁਣਨ ਲੱਗ ਜਾਂਦਾ, ਕਦੇ ਧਰਤ ਪਤਾਲ ਆਕਾਸ਼ ਅਮੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੇ ਰਾਮ, ਇਸ ਪ੍ਰਕਾਰ ਦੇ ਨਜ਼ਾਰੇ ਹੋਣ ਲੱਗ ਜਾਂਦੇ ਹੈ। ਫਿਰ ਕੋਈ ਗਾਲਾਂ ਕੱਢੀ ਜਾਏ, ਕੋਈ ਉਸਤ ਕਰੀ ਜਾਵੇ, ਸਭੋ ਜਪੀਏ ਜਾਪ ਜੇ ਮੁਖੋਂ ਬਲੇਟਿਆ, ਜੋ ਕੁਝ ਮੁਖੋਂ ਬੋਲਦੇ ਮਹਾਰਾਜ ਦਾ ਜਾਪ ਹੀ ਸੁਣਦਾ, ਇਹੋ ਜਿਹਾ ਮਨ ਮਸਤ ਹੋ ਜਾਂਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਅਨਹਦ ਸ਼ਬਦ ਹੈ, ਹੱਦ ਤੋਂ ਰਹਿਤ ਪਰਮੇਸ਼ਰ ਦਾ ਉਚਾਰਨ ਹੁੰਦਾ ਹੈ ਜੀ।
ਅਨਹਦ ਸ਼ਬਦ ਹੋਤ ਝੁਨਕਾਰ,
ਸੁੰਦਰ ਝੁਨਕਾਰ ਉਸ ਦੀ ਰੋਮ ਰੋਮ ਦੇ ਵਿੱਚ ਹੁੰਦੀ ਹੈ, ਸਾਰੇ ਸਰੀਰ ਦੇ ਅੰਗਾਂ ਦੇ ਅੰਦਰ ਸ਼ਬਦ ਦੀ ਝੁਨਕਾਰ ਐਸੀ ਸੁੰਦਰ ਉੱਠਦੀ ਹੈ, ਉਹਦੇ ਚ ਮਨ ਮੋਹਿਆ ਜਾਂਦਾ ਸੁਣਨ ਵਿੱਚ, ਐਸਾ ਆਨੰਦ ਪ੍ਰਾਪਤ ਹੁੰਦਾ ਹੈ।
ਜੇ ਪੌੜੇ ਪ੍ਰਭ ਸ੍ਰੀ ਗੋਪਾਲ,
ਜਿਸ ਦਸਵੇਂ ਦੁਆਰ ਚ ਸ੍ਰੀ ਗੋਪਾਲ ਜੀ ਵੀ ਬਿਰਾਜਮਾਨ ਹੋਏ ਹੈ, ਜੋਗੀ ਜਨ ਚਿੱਤ ਦੀ ਬਿਰਤੀ ਯੋਗਾ ਅਭਿਆਸ ਨਾਲ ਨਿਰੋਧ ਕਰਕੇ ਵੇਖਦੇ ਹੈ, ਤੇ ਜਿਹੜੇ ਭਗਤ ਹਨ ਉਹ ਹਿਰਦੇ ਅੰਦਰ ਬਿਰਤੀ ਨੂੰ ਨਿਰੋਧ ਕਰਕੇ ਰੋਕ ਕਰਕੇ ਵੇਖਦੇ ਹੈ, ਉੱਥੇ ਸ੍ਰੀ ਗੋਪਾਲ ਜੀ ਪੌੜੇ ਬਿਰਾਜਮਾਨ ਹਨ।
ਖੰਡਲ ਮੰਡਲ
ਸਰਗੁਣ ਸਰੂਪ ਦੇ ਦਰਸ਼ਨ ਉਹਨਾਂ ਨੂੰ ਪ੍ਰਤੱਖ ਹੁੰਦੇ ਹੈ ਹਿਰਦੇ ਵਿੱਚ ਵੀ, ਯੋਗੀਆਂ ਨੂੰ ਦਸਵੇਂ ਦੁਆਰ ਚ ਵੀ।
ਖੰਡਲ ਮੰਡਲ ਮੰਡਲ ਮੰਡਲ
ਉਹ ਪਰਮੇਸ਼ਰ ਕਿਹੜਾ ਜਿਹੜਾ ਹਿਰਦੇ ਚ ਦਿਸਦਾ ਜੀ ਆਪ ਦੱਸੋ, ਤਾਂ ਕਹਿੰਦੇ ਹਨ
ਖੰਡਲ ਮੰਡਲ ਮੰਡਲ ਮੰਡਲ।
ਫਿਰ ਭਾਈ ਖੰਡਲ ਨੌ ਖੰਡ ਜਿਹੜੇ ਹਨ ਤੇ ਮੰਡਲ 400 ਕੋਹ ਦਾ ਦੇਸ ਹੁੰਦਾ, 400 ਕੋਹ ਦੇ ਦੇਸ ਜਿਹੜੇ ਉਹ ਮੰਡਲ, ਤੇ ਅੱਗੇ
ਮੰਡਲ ਮੰਡਾ
ਮੰਡਲ ਸਮੂਹ, 400 ਕੋਹ ਦੇ ਜਿਹੜੇ ਦੇਸ ਹੈ ਤੇ 9 ਖੰਡ ਹਨਗੇ ਮੰਡਲ ਸਮੂਹ ਜਿਹੜੇ ਹੈ, ਉਹਨਾਂ ਨੂੰ ਮੰਡਾ ਭੁਖਸ਼ਿਤ ਕੀਤਾ, ਉਸੇ ਨੇ ਸਜਾਇਆ ਹੈ ਉਸ ਵਾਹਿਗੁਰੂ ਨੇ।
ਤ੍ਰੈ ਅਸਥਾਨ ਤੀਨ ਤ੍ਰੈ ਖੰਡਾ,
ਫਿਰ ਉਹ ਇਹੋ ਜਿਹਾ ਸਮਰੱਥ ਹੈ, ਤ੍ਰੈ ਅਸਥਾਨ ਤਿੰਨ ਜਿਹੜੇ ਅਸਥਾਨ ਹੋਣਗੇ, ਸਵਰਗ ਲੋਕ ਮਾਤ ਲੋਕ ਪਤਾਲ ਆਦਿਕ, ਇਹ ਤਿੰਨਾਂ ਅਸਥਾਨਾਂ ਨੂੰ ਵੀ ਉਸੇ ਨੇ ਰਚਿਆ, ਸਵਰਗ ਲੋਕ ਮਾਤ ਲੋਕ ਪਤਾਲ ਆਦਿਕ ਵੀ, ਬ੍ਰਹਮ ਲੋਕ ਤੇ ਬਿਸ਼ਨਪੁਰੀ ਕੁਬੇਰਪੁਰੀ ਆਦਿਕ, ਇਹਨਾਂ ਤਿੰਨਾਂ ਅਸਥਾਨਾਂ ਨੂੰ ਵੀ ਆਪ ਰਚਿਆ ਹੈ। ਤਿੰਨ ਅਸਥਾਨ ਜਾਗਰ ਸੁਪਨ ਸੁਖੋਪਤ ਨੂੰ ਵੀ ਆਪ ਰਚਿਆ ਹੈ, ਤ੍ਰੈ ਅਸਥਾਨ
ਤੀਨ ਤ੍ਰੈ ਖੰਡਾ,
ਅਤੇ ਇਹਦੇ ਵਿੱਚ ਤਿੰਨ ਤ੍ਰੈ ਅਸਥਾਨ ਲੋਕ ਪ੍ਰਲੋਕ ਬਣਾ ਕਰਕੇ ਇਸ ਪ੍ਰਕਾਰ ਅਭਿਆਕ੍ਰਿਤ ਰੂਪ ਹੋ ਕੇ ਕਾਰਨ ਦੇਹ ਦਾ ਅਮਾਨੀ ਬਰਾ ਹੋ ਰਿਹਾ ਹੈ, ਅਤੇ ਇਸੇ ਪ੍ਰਕਾਰ ਸਾਰਿਆਂ ਦੀ ਸੁਪਨ ਅਵਸਥਾ ਦਾ ਅਮਾਨੀ ਹਿਰਨ ਗਰਭ ਹੋ ਕੇ ਹੋ ਰਿਹਾ ਹੈ ਸਮਸ਼ਟੀ ਉਪਾਧੀ ਦੇ ਨਾਲ। ਇਸੇ ਪ੍ਰਕਾਰ ਵਿਰਾਟ ਰੂਪ ਹੋ ਕੇ ਸਾਰਿਆਂ ਦੀ ਜਾਗਰਤ ਅਵਸਥਾ ਦਾ ਮਾਨੀ ਹੋ ਰਿਹਾ ਹੈ, ਤੇ ਸਾਰਿਆਂ ਦੀ ਸੁਪਨ ਅਵਸਥਾ ਦਾ ਮਾਨੀ ਹਿਰਨ ਗਰਭ ਰੂਪ ਹੋ ਕੇ, ਹਿਰਨ ਨਾਮ ਹੈ ਪ੍ਰਕਾਸ਼ ਦਾ, ਗਰਭ ਨਾਮ ਹੈ ਕਾਰਨ ਦਾ, ਸਾਰਿਆਂ ਦੀ ਸੁਪਨ ਅਵਸਥਾ ਦਾ ਪ੍ਰਕਾਸ਼ ਦਾ ਕਾਰਨ, ਅਭਿਆਕ੍ਰਿਤ ਅਭਿਆਕਤ ਜਿਸਦੇ ਨਾਮ ਹੈ, ਸਾਰਿਆਂ ਦੀ ਸੁਖੋਪਤ ਅਵਸਥਾ ਦਾ ਜਿਹੜਾ ਪ੍ਰਕਾਸ਼ ਅਮਾਨੀ ਹੈ ਉਹ ਸਾਰਿਆਂ ਦੀ ਸਮਸ਼ਟੀ ਉਪਾਧੀ ਦੇ ਨਾਲ ਇਹ ਤਿੰਨ ਸਥਾਨਾਂ ਚ ਹੋ ਰਿਹਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਵਿਅਸ਼ਟੀ ਉਪਾਧੀ ਨਾਲ ਤਿੰਨ ਸਥਾਨ ਜਿਹੜੇ ਹਨ, ਜਾਗਰ ਸੁਪਨ ਸੁਖੋਪਤ, ਜਾਗਰਤ ਅਵਸਥਾ ਦੇ ਵਿੱਚ ਬਿਸਨਾਵਾਂ ਜੀਵ ਹੋ ਕੇ ਬਿਰਾਜਮਾਨ ਹੋ ਰਿਹਾ ਹੈ, ਅਤੇ ਸੁਪਨ ਅਵਸਥਾ ਵਿੱਚ ਬਿਸਨਾਵਾਂ ਜੀਵ ਤੇ ਤੇਜਸਨਾਵਾਂ ਜੀਵ ਹੋ ਕੇ ਸੁਪਨ ਅਵਸਥਾ ਚ ਬਿਰਾਜਮਾਨ ਹੋ ਰਿਹਾ ਹੈ ਅਤੇ ਪ੍ਰਗ ਰੂਪ ਹੋ ਕਰਕੇ ਸੁਖੋਵਤ ਅਵਸਥਾ ਚ ਇੱਕ ਇੱਕ ਵਿਅਕਤੀ ਵਾਧੀ ਦੇ ਨਾਲ ਭਿੰਨ ਭਿੰਨ ਵਿਦਿਆ ਦੀ ਵਾਧੀ ਕਰਕੇ ਇਹ ਤਿੰਨਾਂ ਸਥਾਨਾਂ ਚੋਂ ਬਿਰਾਜਮਾਨ ਆਪ ਹੋ ਰਿਹਾ ਹੈ। ਤ੍ਰੈ ਸਥਾਨ
ਤੀਨ ਤ੍ਰੈ ਖੰਡਾ
ਅਤੇ ਤੀਨ ਤਿੰਨ ਦੇਵਤੇ ਵੀ ਆਪ ਹੀ ਬਣਾਏ ਹੈ ਮਹਾਰਾਜ ਨੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਉਸੇ ਨੇ ਬਣਾਏ ਹੈ। ਇਸੇ ਪ੍ਰਕਾਰ ਤੀਨ ਤਿੰਨ ਗੁਣ ਵੀ ਉਸੇ ਨੇ ਬਣਾਏ ਹੈ। ਤੀਨ
ਤ੍ਰੈ ਖੰਡਾ
ਅਤੇ ਤਿੰਨ ਉਹਨਾਂ ਦੇ ਖੰਡ ਟੁਕੜੇ ਜਿਹੜੇ ਬਣੇ ਹੈ ਰਾਜਸੀ ਤਾਮਸੀ ਸਾਂਟਕੀ ਸੁਭਾਅ ਇਹ ਜਿਹੜੇ ਹਿੱਸੇ ਹੈ ਇਹ ਵੀ ਰਾਜਸੀ ਤਾਮਸੀ ਜਿਹੜੀ ਮਾਇਆ ਹੈ ਚੇਤਨ ਸੱਤਾ ਦੇ ਪੈਣੇ ਕਰਕੇ ਬ੍ਰਹਮ ਦੇ ਸਨਮੁਖ ਹੋਣੇ ਕਰਕੇ ਜੜ ਜਿਹੜੀ ਮਾਇਆ ਸੀ ਇਹ ਤਿੰਨ ਗੁਣ ਨੂੰ ਪ੍ਰਾਪਤ ਹੋਈ ਹੈ ਪ੍ਰਾਦੁਰਭਾਵ ਨੂੰ ਪ੍ਰਾਪਤ ਹੋ ਕੇ ਰਾਜਸੀ ਤਾਮਸੀ ਸਾਂਦਕੀ ਰੂਪ ਹੋ ਗਈ ਹੈ। ਇਸ ਪ੍ਰਕਾਰ ਤ੍ਰੈ ਖੰਡਾ ਤਿੰਨ ਟੁਕੜਿਆਂ ਵਾਲੀ ਇਹ ਮਾਇਆ ਹੀ ਰਾਜਸੀ ਤਾਮਸੀ ਸਾਂਦਕੀ ਰੂਪ ਹੋ ਕੇ ਵਰਤ ਰਹੀ ਹੈ। ਹੋਰ ਬਹਿ ਗਿਆ ਕੋਈ ਤ੍ਰੈ
ਤ੍ਰੈ ਅਸਥਾਨ ਤੀਨ ਤ੍ਰੈ ਖੰਡਾ
ਅਤੇ ਤਿੰਨ ਦੇਵਤੇ ਬਣਾਏ ਹੈ ਤ੍ਰੈ ਤਿੰਨ ਗੁਣ ਬਣਾਏ ਹੈ ਅਤੇ ਤ੍ਰੈ ਖੰਡਾ ਉੱਤਮ ਮੱਧਮ ਕਨਿਸ਼ਟ ਇਹ ਤਿੰਨ ਖੰਡ ਬਣਾਏ ਹਨ। ਇਸੇ ਪ੍ਰਕਾਰ ਤਿੰਨ ਲੋਕ ਬਣਾਏ ਹਨ ਸਵਰਗ ਲੋਕ ਮਾਤ ਲੋਕ ਪਤਾਲ ਆਦਿਕ। ਇਸੇ ਪ੍ਰਕਾਰ ਉੱਤਮ ਮੱਧਮ ਅਧਮ ਆਦਿਕ ਇਹ ਤਿੰਨ ਟੁਕੜੇ ਹਿੱਸੇ ਬਣਾਏ ਹੈ। ਰਾਜਸੀ ਤਾਮਸੀ ਸਾਂਤਕੀ ਸੁਭਾਅ ਇਸੇ ਪ੍ਰਕਾਰ ਬਣਾਉਣਾ ਕੀਤੇ ਹੈ। ਇਸੇ ਪ੍ਰਕਾਰ ਇਹ ਤਿੰਨ ਖੰਡਾ ਇਸੇ ਪ੍ਰਕਾਰ ਜਾਗਰ ਸੁਪਨ ਸੁਖੋਪਤ ਤਿੰਨ ਅਵਸਥਾ ਇਹ ਖੰਡ ਬਣਾਉਣਾ ਕੀਤੇ ਹਨ।
ਅਗਮ ਅਗੋਚਰ ਰਹਿਆ ਅਬ ਅੰਤ
ਉਹ ਅਗਮ ਜੋ ਮਨ ਦੀ ਗਮਤਾ ਤੋਂ ਪਰੇ ਹੈ ਅਗੋਚਰ ਇੰਦਰੀਆਂ ਦੇ ਜੋ ਵਿਸ਼ਿਆਂ ਤੋਂ ਪਰੇ ਹੈ ਰਹਿਆ ਅਬ ਅੰਤ ਅਬ ਇੱਥੇ ਦਸਵੇਂ ਦੁਆਰ ਦੇ ਅੰਦਰ ਵੀ ਜੋਗੀ ਦਰਸ਼ਨ ਕਰਦੇ ਹੈ ਚੇਤਨ ਸਰੂਪ ਦੀ ਲਾਟ ਦਾ ਅਬ ਦਸਵੇਂ ਦੁਆਰ ਵਿੱਚ ਵੀ ਵਿਰਾਜ ਰਿਹਾ ਹੈ। ਅਬ ਨਾਮ ਹਿਰਦੇ ਦਾ ਹੈ ਹਿਰਦੇ ਦੇ ਅੰਦਰ ਵੀ ਧਿਆਨੀ ਪੁਰਖ ਜਿਹੜੇ ਹਨਗੇ ਸਗੁਣ ਦੀ ਉਪਾਸ਼ਨਾ ਕਰਨ ਵਾਲੇ ਉਹ ਹਿਰਦੇ ਦੇ ਅੰਦਰ ਵੀ ਅੰਤਰ ਵਿਰਾਜ ਰਿਹਾ ਹੈ।
ਪਾਰ ਨਾ ਪਾਵੈ ਕੋ ਧਰਨੀ ਧਰਮ
ਉਹ ਸਾਰੀ ਧਰਤੀ ਨੂੰ ਆਪਦੇ ਆਸਰੇ ਧਾਰਨ ਵਾਲਾ ਪਰਮੇਸ਼ੁਰ ਹੈ ਉਸਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ ਬੇਅੰਤ ਹੈ ਉਹ ਪਰਮੇਸ਼ੁਰ ਉਹਦੇ ਮੰਤਰ ਸਲਾਹ ਦਾ ਵੀ ਕੋਈ ਪਾਰਾਵਾਰ ਨਹੀਂ ਪਾ ਸਕਦਾ ਕੀ ਕਰੂਗਾ ਮਿੰਟਕ ਨੂੰ ਜਿਹਦਾ ਸੁਭਾਅ ਇਸ ਤਰ੍ਹਾਂ ਹਰਨ ਭਰਨ ਜਾਂ ਕਾ ਨੇਤਰ ਹੋਰ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਲ ਕਰਾਵੈ ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਰਾਵੈ ਇਹ ਉਹਦੀ ਸਲਾਹ ਦਾ ਵੀ ਅੰਤ ਕੋਈ ਨਹੀਂ ਪਾ ਸਕਦਾ।
ਕਦਲੀ ਪੋਹਬ ਧੂਪ ਪਰਗਾ
ਹੁਣ ਵੈਸ਼ਨੋ ਮਤ ਅਨੁਸਾਰ ਧਿਆਨ ਕਹਿ ਰਹੇ ਹਨ ਕਬੀਰ ਸਾਹਿਬ ਜੀ ਇਸ ਪ੍ਰਕਾਰ ਦਾ ਧਿਆਨ ਯੋਗੀਆਂ ਨੂੰ ਜਿਹੜੇ ਵੈਸ਼ਨੋ ਮਤ ਦੇ ਉਪਾਸ਼ਕ ਹੈ ਉਹਨਾਂ ਨੂੰ ਇਸ ਪ੍ਰਕਾਰ ਦਾ ਧਿਆਨ ਉਸਦਾ ਦਿਸਦਾ ਹੈ।
ਕਦਲੀ ਪੋਹਬ ਧੂਪ ਪਰਗਾ
ਜਿਵੇਂ ਸਾਧ ਜੀ ਕੇਲੇ ਦਾ ਫੁੱਲ ਨੀਲਾ ਹੁੰਦਾ ਹੈ ਕੇਲੇ ਦੇ ਫੁੱਲ ਨੀਲੇ ਦੇ ਉੱਤੇ ਧੁੱਪ ਪਵੇ ਧੁੱਪ ਦੇ ਨਾਲ ਉਹਦੇ ਚੋਂ ਕਿਰਨਾਂ ਜਿਹੀਆਂ ਨਿਕਲਦੀਆਂ ਪ੍ਰਕਾਸ਼ ਪੈਂਦਾ ਹੈ ਇਹੋ ਜਿਹਾ ਸਰਗੁਣ ਸਰੂਪ ਦਾ ਉਹ ਪ੍ਰਕਾਸ਼ ਵੇਖਦੇ ਹਨ। ਸਿਆਮ ਸੁੰਦਰ ਮੁਕਟ ਬੈਣ ਆਦਿਕ ਵਾਕ ਜਿਵੇਂ ਕਹੇ ਹਨ ਕਿਰਤਮ ਨਾਮ ਇਸੇ ਪ੍ਰਕਾਰ ਕਮਲੀ ਦੇ ਫੁੱਲ ਦੇ ਉੱਤੇ ਜਿਵੇਂ ਧੁੱਪ ਦੀ ਲਸ਼ਕ ਪਵੇ ਇਸ ਪ੍ਰਕਾਰ ਉਹ ਸਰਗੁਣ ਸਰੂਪ ਦਾ ਨੀਲਾ ਸਰੂਪ ਪ੍ਰਕਾਸ਼ ਦਾ ਹੈ। ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਮਨਵਾਰੀ ਜਿਵੇਂ ਕਲਗੀ ਧਰਨ ਵੀ ਲਿਖਿਆ ਹੈ।
ਰਾਜ ਪੰਕਜ ਮਹਿ ਲੀਓ ਨਿਵਾਸ
ਕਹਿੰਦੇ ਹਨ ਰਾਜ ਪੰਕ ਉਸਦੇ ਰਾਜ ਪੰਕਜ ਕਵਲਾਂ ਚਰਨਾਂ ਚਰਨ ਜਿਹੜੇ ਕਵਲ ਹਨ ਉਹਨਾਂ ਦੀ ਰਾਜ ਧੂੜ ਵਿੱਚ ਅਸੀਂ ਚਿੱਤ ਦੇ ਬਿਰਤੀ ਨੂੰ ਟਿਕਾਇਆ। ਕਬੀਰ ਜੀ ਕਹਿੰਦੇ ਇਸ ਪ੍ਰਕਾਰ ਉਹਦੇ ਧਿਆਨ ਚ ਲੀਨ ਹੋਏ ਹੈ ਇਉਂ ਸੁਖਿਆਤ ਪ੍ਰਗਟ ਹੋਇਆ ਸਾਡੇ ਤਾਈਂ। ਇਹ ਕਬੀਰ ਸਾਹਿਬ ਜੀ ਨੇ ਜੋ ਸਰਗੁਣ ਸਰੂਪ ਦਿਸਿਆ ਹੈ ਉਹ ਦੀ ਬਾਬਤ ਕਹਿ ਰਹੇ ਹਨ। ਇਸੇ ਪ੍ਰਕਾਰ ਇਹ ਤਾਂ ਹਜੇ ਸਰਗੁਣ ਬਾਬਤ ਹੁਣ ਨਿਰਗੁਣ ਬਾਬਤ ਸੁਣੋ।
ਕਦਲੀ ਪੋਹਬ ਧੂਪ ਪਰਗਾ
ਕਹਿੰਦੇ ਕੇਲਿਆਂ ਦੇ ਵਿੱਚੋਂ ਲੈਣੇ ਫਲ ਜਿਹੜੇ ਹਨਗੇ ਫਲਾਂ ਵਿੱਚ ਵੀ ਫਲ ਕਦਲੀ ਧੂਪ
ਪੋਹਬ
ਪੋਹਬ ਫੁੱਲ ਲੈਣੇ ਫੁੱਲ ਆਦਿਕ ਫਲ ਤੇ ਫੁੱਲ ਆਦਿਕ
ਧੂਪ ਪਰਗਾ
ਅਤੇ ਧੂਪ ਆਦਿਕ ਦੀਵੇ ਆਦਿਕਾਂ ਨੂੰ ਪ੍ਰਕਾਸ਼ ਦੇ ਆਰਤੀ ਲੋਕ ਕਰਦੇ ਹੈ। ਇਸ ਪ੍ਰਕਾਰ ਇਹ ਫਲ ਫੁੱਲ ਆਦਿਕ ਜਿਹੜੇ ਪੂਜਕ ਲੋਕ ਹੈ ਮਾਨਸਿਕ ਕਿਰਿਆ ਦੇ ਨਾਲ ਉਹ ਫਲ ਅਰਪਦੇ ਹੈ ਅਤੇ ਧੂਪ ਦਿਖਾਉਂਦੇ ਹਨ ਦੀਵੇ ਆਦਿਕ ਜਗਾਉਂਦੇ ਹਨ ਤੇ ਇਸ ਪ੍ਰਕਾਰ ਉਸਦਾ ਪੂਜਨ ਕਰਦੇ ਹਨਗੇ ਸਰਗੁਣ ਸਰੂਪ ਦਾ ਇਸੇ ਪ੍ਰਕਾਰ
ਕਦਲੀ ਪੋਹਪ ਧੂਪ ਪਰਗਾਸ,
ਕਦਲੀ ਕੇਲੇ ਆਦਿਕਾਂ ਵਿੱਚ ਵੀ, ਪੋਹਪ ਫੁੱਲਾਂ ਵਿੱਚ ਵੀ ਅਤੇ ਧੂਪ ਧੂਪ ਆਦਿਕਾਂ ਵਿੱਚ ਵੀ ਅੱਗੇ
ਪ੍ਰਕਾਸ,
ਉਸ ਵਾਹਿਗੁਰੂ ਦਾ ਹੀ ਪ੍ਰਕਾਸ਼ ਹੈ। ਗੁਰਮੁਖ ਉਸ ਦੇ ਪ੍ਰਕਾਸ਼ ਨੂੰ ਵੇਖਦੇ ਹੈ। ਕਦਲੀ ਕੇਲੇ ਦੀ ਨਿਆਈ ਉਹ ਪਿਆਰਾ ਹੈ, ਸਾਰਿਆਂ ਨੂੰ ਨਰਮਾਈ ਦੇ ਨਾਲ ਸਾਂਭਣ ਵਾਲਾ ਹੈ। ਚਾਹੇ ਕਿਰਤ ਘਰ ਵੀ ਕੋਈ ਹੈ, ਉਹਨੂੰ ਕੇਲਿਆਂ ਦੀ ਨਹੀਂ ਨਰਮਾਈ ਦੇ ਨਾਲ ਪਿਆਰ ਕਰਦਾ ਹੈ, ਕਿਰਤ ਕਣਾਂ ਨੂੰ ਪਾਲਦਾ, ਪਰ ਨਾਨਕ ਸਤਿਬਖਸ਼ਿੰਦ। ਅਤੇ ਉਹ ਫੁੱਲ ਦੀ ਨਿਆਈ ਨਿਰਲੇਪ ਰਹਿਣ ਵਾਲਾ ਹੈ। ਅਤੇ ਧੂਪ ਉਹਦਾ ਜਸ ਸਾਰੀ ਦੁਨੀਆਂ ਵਿੱਚ ਹੈ, ਉਹ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਐਸਾ ਉਸ ਰੂਪ ਹੈ, ਕੇਲਿਆਂ ਵਿੱਚ ਵੀ, ਧੁੱਪ ਵਿੱਚ ਵੀ, ਫੁੱਲਾਂ ਵਿੱਚ ਵੀ, ਅਤੇ ਸਾਰਿਆਂ ਦੇ ਵਿੱਚ ਹੀ ਉਸ ਪਰਮੇਸ਼ਰ ਦਾ ਪ੍ਰਕਾਸ਼ ਹੈ। ਕੇਲਿਆਂ ਦੀ ਜਿਹੜੇ ਨਰਮ ਚਿੱਤ ਵਾਲੇ ਪ੍ਰੇਮੀ ਹਨਗੇ, ਅਤੇ ਫੁੱਲ ਦੀ ਨਿਆਈ ਜਿਹਨਾਂ ਦਾ ਗਿਆਨ ਕਰਕੇ ਚਿੱਤ ਖਿੜਿਆ ਹੋਇਆ ਹੈ, ਅਤੇ ਧੂਪ ਜਿਹੜਾ ਜਸ ਗਾਉਂਦੇ ਹੈ, ਸਾਰਿਆਂ ਚ ਉਸ ਵਾਹਿਗੁਰੂ ਦਾ ਪ੍ਰਕਾਸ਼ ਅਪਰੋਹ ਗਿਆਨ ਦਾ ਹੈ।
ਰਜ ਪੰਕਜ ਮਹਿ ਲਿਓ ਨਿਵਾਸ,
ਰਜ ਪੰਕਜ ਮੈਂ ਉਹਦੇ ਚਰਨਾਂ ਦੀ ਧੂੜ ਵਿੱਚ ਅਸੀਂ ਆਪਦੇ ਚਿੱਤ ਨੂੰ ਨਿਵਾਸ ਕੀਤਾ ਹੈ। ਰਾਜ ਧਰਤੀ ਦੇ ਅੰਦਰ ਵੀ ਹੈ, ਪੰਕਜ ਕਬਲਾਂ ਦੇ ਅੰਦਰ ਵੀ ਹੈ, ਉਸ ਨੂੰ ਸਾਰਿਆਂ ਵਿੱਚ ਹੀ ਪਰਮੇਸ਼ਰ ਨਿਵਾਸ ਕੀਤਾ ਹੈ। ਸਰਵ ਵਿਆਪੀ ਉਹ ਪਰਮੇਸ਼ਰ ਹੈ। ਰਾਜ ਪੰਕਜ ਮੈਂ ਲਿਓ ਨਿਵਾਸ, ਜਿਹਨਾਂ ਦੇ ਰਾਜ ਧੂੜ ਸਰਦਾ ਹੈ, ਪੰਕਜ ਕਵਲ ਦੀ ਨਿਆਈ ਜਿਹੜੇ ਨਿਰਲੇਪ ਹਨ, ਉਹਨਾਂ ਦੇ ਹਿਰਦੇ ਪਰਮੇਸ਼ਰ ਨੇ ਨਿਵਾਸ ਕੀਤਾ, ਬਸਣਾ ਕੀਤਾ ਹੈ।
ਦਵਾਦਸ਼ ਦਲ ਅਬ ਅੰਤਰ ਮੰਤ,
ਫੇਰ ਕਹਿੰਦੇ ਦਵਾਦਸ਼ ਦਲ ਬਾਰਾਂ ਪੱਤਰੇ ਹਨ ਜਿਸ ਹਿਰਦੇ ਕਵਲ ਦੇ, ਉਹਦੇ ਅੰਤਰ ਬਾਰਾਂ ਪੱਤਰੇ ਵਾਲਾ ਹਿਰਦਾ ਕਵਲ ਮੰਨਿਆ ਹੈ। ਜਿਹੜਾ ਮੂਲ ਚੱਕਰ ਹੈ ਉਹਦੇ ਚ ਸਾਧ ਸਿੰਘ ਜੀ ਦੋ ਪੱਤਰੇ ਮੰਨੇ ਹੈ, ਦੋ ਪੱਤਰਿਆਂ ਵਿੱਚ ਲਾਲ ਰੰਗ ਹੈ ਉਸਦਾ, ਉਹਦੇ ਚ ਗਣੇਸ਼ ਦਾ ਵਾਸਾ ਮੰਨਿਆ ਹੈ। ਦੂਸਰਾ ਜਿਹੜਾ ਹੈ ਸੋ ਦਾ ਰਾਸ਼ਟਾਨ ਚੱਕਰ ਹੈ, ਉਹਦੇ ਛੇ ਪੱਤਰੇ ਹਨ, ਪੀਲੇ ਪੱਤਰੇ ਹਨ, ਉਹਦੇ ਚ ਬ੍ਰਹਮਾ ਦਾ ਵਾਸਾ ਮੰਨਿਆ ਹੈ। ਇਸੇ ਪ੍ਰਕਾਰ ਜਿਹੜਾ ਨਾਭੀ ਦੇ ਅੰਦਰ ਇੱਕ ਮਣੀਪੂਰਕ ਚੱਕਰ ਹੈ, ਇਹਦੇ ਵਿੱਚ ਬਾਰਾਂ ਪੱਤਰ ਮੰਨੇ ਹਨਗੇ, ਇਹਨਾਂ ਨੂੰ ਨੀਲੇ ਰੰਗ ਦੇ ਮੰਨੇ ਹੈ, ਇਹਦੇ ਚ ਵਿਸ਼ਨੂੰ ਜੀ ਦਾ ਵਾਸਾ ਮੰਨਿਆ ਹੈ। ਜਿਹੜਾ ਅਨਾਹਤ ਚੱਕਰ ਹੈ, ਇਸਦੇ ਅੰਦਰ ਸੋਲਾਂ ਪੱਤਰੇ ਮੰਨੇ, ਬਾਰਾਂ ਪੱਤਰੇ ਮੰਨੇ ਹਨ, ਅਤੇ ਇਹਦੇ ਵਿੱਚ ਸ਼ਿਵਜੀ ਦਾ ਵਾਸਾ ਚਿੱਟਾ ਰੰਗ ਇਸਦਾ ਮੰਨਿਆ ਹੈ। ਵਸੁੱਧ ਚੱਕਰ ਜਿਹੜਾ ਲਾਲ ਅਤੇ ਖੱਟਾ ਰੰਗ ਵਾਲਾ ਹੈ, ਉਸਦੇ ਪੱਤਰ ਦੋ ਵੀ ਮੰਨੇ ਹੈ, ਅਤੇ ਛੋਟੇ ਛੋਟੇ ਕਿੰਗਰੇ ਬਹੁਤੇ ਵੀ ਮੰਨੇ ਹਨ, ਉਹਦੇ ਜੀਵ ਦਾ ਵਾਸਾ ਮੰਨਿਆ ਹੈ। ਆਗਿਆ ਚੱਕਰ ਜਿਹੜਾ ਸੰਸਰ ਦਲ ਕਵਲ ਹੈ, ਇਹਦਾ ਚੂਹ ਚੂਹਾ ਜਿਵੇਂ ਚੀਚ ਬੋਟੀਆਂ ਦਾ ਰੰਗ ਹੁੰਦਾ, ਇਹੋ ਜਿਹਾ ਗਾੜਾ ਰੰਗ ਹੈ, ਅਤੇ ਹਜ਼ਾਰ ਇਸਦੇ ਪੱਤਰੇ ਆ ਨਿੱਕੀਆਂ ਨਿੱਕੀਆਂ ਕਿੰਗਰੀਆਂ, ਇਹਦੇ ਚ ਗੁਰਾਂ ਦਾ ਵਾਸਾ ਹੈ। ਇਸ ਪ੍ਰਕਾਰ ਛੇ ਚੱਕਰ ਯੋਗੀਆਂ ਨੇ ਹਠ ਯੋਗ ਪ੍ਰਦੀਪ ਘਾ ਦੇ ਗ੍ਰੰਥਾਂ ਵਿੱਚ ਲਿਖੇ ਹਨਗੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਕਹਿੰਦੇ ਹਨ,
ਦਵਾਦਸ਼ ਦਲ ਅਬ ਅੰਤਰ ਮੰਤ,
ਬਾਰਾਂ ਪੱਤਰੇ ਹਨ ਜਿਸ ਕਵਲ ਦੇ, ਹਿਰਦੇ ਰੂਪੀ ਕਵਲ ਦੇ, ਅਬ ਨੋ ਹਿਰਦੇ ਦੇ ਅੰਦਰ, ਉਹਦੇ ਬਾਰਾਂ ਅੱਖਰਾਂ ਵਾਲਾ ਉਹ ਜੋ ਵੈਸ਼ਨੋ ਮਤ ਮੰਤਰ ਜਪਦੇ ਆ, ਓਮ ਨਮੋ ਭਗਵਤੇ ਵਾਸੁਦੇਵ ਆਏ, ਇਸ ਮੰਤਰ ਦਾ ਉਹ ਜਾਪ ਕਰਦੇ ਹੈ। ਸ੍ਰੀ ਗੁਰੂ ਸਾਹਿਬ ਜੀ ਨੂੰ ਉਸਦੇ ਥਾਂ ਬਾਰਾਂ ਅੱਖਰਾਂ ਮੰਤਰ ਇੱਕੋ ਓਂਕਾਰ ਸਤਨਾਮ ਗੁਰਪ੍ਰਸਾਦ ਬਾਣੀ ਚ ਉਚਾਰਨ ਕੀਤਾ ਹੈ। ਇਸੇ ਪ੍ਰਕਾਰ ਦਵਾਦਸ਼ ਦਲਾਵੰਤਰ ਮੰਤ ਬਾਰਾਂ ਪੱਤਰਿਆਂ ਵਾਲਾ ਜਿਹੜਾ ਹੈ ਅਬ ਹਿਰਦਾ, ਉਹਦੇ ਅੰਦਰ ਉਹ ਮੰਤਰ ਦਾ ਜਾਪ ਕਰਦੇ ਹਨ। ਬਾਰਾਂ ਪੱਤਰੇ ਕਿਹੜੇ? ਬਾਰਾਂ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੀਏ, ਅਤੇ ਮਨ ਤੇ ਬੁੱਧ, ਇਹਨਾਂ ਬਾਰਾਂ ਨੂੰ ਦਲ ਕੇ ਅਬ ਅੰਦਰ ਮੰਤ, ਹਿਰਦੇ ਦੇ ਅੰਦਰ ਮੰਤ ਜੋ ਸਲਾਹ ਦੇਣ ਵਾਲਾ ਚੇਤਨ ਹੈ, ਉਸ ਨੂੰ ਗੁਰਮੁਖਾਂ ਨੇ ਜਾਣਿਆ ਹੈ। ਇਹ ਨਿਰਗੁਣ ਤਰੀਕੇ ਦੇ ਨਾਲ ਉਸ ਨੂੰ ਸਮਝਣ ਵਾਸਤੇ ਬਚਨ ਹਨ।
ਜਹ ਪੌੜੇ ਸ੍ਰੀ ਕਮਲਾ ਕੰਤ,
ਜਿੱਥੇ ਪੌੜੇ ਬਿਰਾਜਮਾਨ ਹੋ ਰਹੇ ਆ ਸ੍ਰੀ ਸਿਰੋਮਣੀ ਕਮਲਾ ਲਕਸ਼ਮੀ ਦੇ ਕੰਤ, ਵਿਸ਼ਨੂੰ ਭਗਵਾਨ ਆਦਿਕ ਰੂਪਾਂ ਨੂੰ ਧਾਰ ਕੇ ਕਮਲਾ ਮਾਇਆ ਮਾਇਆ ਦੇ ਜੋ ਕੰਤ ਹਨ, ਪਤੀ ਹਨ ਪਰਮੇਸ਼ਵਰ, ਮਾਇਆ ਸਬਲ ਹੋ ਕੇ ਕਿਉਂ ਸਰਗੁਣ ਸਰੂਪ ਬਿਰਾਜਮਾਨ ਹੋ ਰਿਹਾ ਹੈ।
ਅਰਧ ਉਰਦ ਮੁਖ ਲਾਗੂ ਕਾ,
ਹੇ ਕਬੀਰ ਤੂੰ ਤਾਂ ਇੱਕ ਦੇਸੀ ਫਿਰ ਰੱਬ ਨੂੰ ਦੱਸਦਾ, ਇਹ ਸਾਰੇ ਸੰਸਾਰ ਦਾ ਪ੍ਰਬੰਧ ਕੌਣ ਚਲਾਉਂਦਾ ਹੋਵੇਗਾ? ਤਾਂ ਕਬੀਰ ਸਾਹਿਬ ਜੀ ਕਹਿੰਦੇ ਹਨ, ਉਹ ਭਾਈ ਸਾਰੇ ਵਿਆਪਕ ਵੀ ਹੈ, ਤੁਹਾਨੂੰ ਦੱਸਦਾ ਸੁਣੋ।
ਅਰਧ ਉਰਦ ਮੁਖ ਲਾਗੂ ਕਾ,
ਅਰਧ ਜਿਹੜਾ ਨੀਚੇ ਨੂੰ ਸਾਸ ਜਾਂਦਾ ਹੈ, ਉਰਦ ਜਿਹੜਾ ਉਹ ਤਾਹਾਂ ਨੂੰ ਸਾਸ ਜਾਂਦਾ ਹੈ। ਆਉਣ ਜਾਂ ਅਪਾਣ ਵਾਯੂ ਥੱਲੇ ਨੂੰ ਸਾਹ ਜਾਂਦਾ ਹੈ, ਊਰਧ ਕਾਹਾਂ ਨੂੰ ਦਸਵੇਂ ਦੁਆਰ ਨੂੰ ਸਾਹ ਜਾਂਦਾ ਹੈ। ਇਹਦੇ ਵਿੱਚ ਜਿਹੜਾ ਮੁਖੀ ਚੇਤਨ ਹੈ ਪ੍ਰਕਾਸ਼ਨ ਵਾਲਾ, ਵੀ ਥੱਲੇ ਨੂੰ ਹੁਣ ਸਵਾਸ ਗਿਆ, ਹੁਣ ਊਰਧ ਨੂੰ ਦਸਵੇਂ ਦੁਆਰ ਵੱਲ ਨੂੰ ਸਵਾਸ ਗਿਆ, ਉਹਦੇ ਵਿੱਚ ਜਿਹੜਾ ਮੁਖੀ ਹੈ ਉਹ ਚੇਤਨ ਹੈ। ਜਿਹੜਾ ਦੱਸਦਾ ਵੀ ਹੁਣ ਸਾਹ ਥੱਲੇ ਨੂੰ ਗਿਆ ਹੁਣ ਕਾਹਾਂ ਨੂੰ ਆਉਂਦਾ, ਉਹ ਜਿਹੜਾ ਇਸ ਗੱਲ ਨੂੰ ਪ੍ਰਕਾਸ਼ਨ ਵਾਲਾ ਹੈ ਉਹ ਮੁਖੀ ਚੇਤਨ ਹੈ। ਅਤੇ ਫੇਰ ਉਹ ਕੈਸਾ ਅਰਧ ਕੌਣ ਹੈ ਜੀਵ ਜਿਹੜਾ ਹੈ, ਤੇ ਊਰਧ ਜੋ ਈਸ਼ਰ ਹੈ, ਇਹਨਾਂ ਦੋਹਾਂ ਦੇ ਅੰਦਰ ਮੁਖੀ ਆ ਉਹ ਚੇਤਨ ਪ੍ਰਧਾਨ ਹੈ, ਤੇ ਲਾਗੋ ਮਿਲਿਆ ਹੋਇਆ ਆਕਾਸ਼ ਮੈਂ ਆਕਾਸ਼ ਦੀ ਨਹੀਂ ਆਈ ਹੈ, ਚਿਦਾ ਆਕਾਸ਼ ਹੈ, ਇਹੋ ਜਿਹਾ ਸਰੂਪ ਆ ਉਸ ਪਰਮੇਸ਼ਰ ਦਾ।
ਸੁਨ ਮੰਡਲ ਮਹਿ ਕਰ ਪ੍ਰਗਾਸ਼,
ਅਤੇ ਸੁਨ ਮੰਡਲ ਦਸਵੇਂ ਦੁਆਰ ਚ ਵੀ ਉਹ ਪ੍ਰਕਾਸ਼ ਕਰਦਾ, ਅਤੇ ਸੁਨ ਅਫੁਰ ਜਿਹੜੇ ਹੋ ਜਾਂਦੇ ਹੈ ਉਹਨਾਂ ਦੇ ਮੰਡਲ ਅੰਤਾ ਕਰਨ ਦੇ ਅੰਦਰ ਵੀ ਮਹਾਰਾਜ ਪ੍ਰਕਾਸ਼ ਕਰ ਰਹੇ ਹੈ। ਹੈ ਹੋਰ ਆਪ ਤੇ ਮੰਡਲ ਸਮੂਹ ਸੰਸਾਰ ਚ ਵੀ ਉਹੀ ਬ੍ਰਹਮ ਚੇਤਨੀ ਪ੍ਰਕਾਸ਼ ਕਰਨ ਵਾਲਾ ਹੈ।
ਸੂਰਜ ਨਾਹੀ ਚੰਦ,
ਉਸ ਥਾਂ ਵਿੱਚ ਦਸਵੇਂ ਦੁਆਰ ਚ ਵੀ ਕੋਈ ਸੂਰਜ ਨਹੀਂ, ਜੋ ਕਹਿੰਦੇ ਹਨ ਰਾਧਾ ਸਵਾਮੀ ਕੇ ਖਜੂਰਾਂ ਦੇ ਜਿਵੇਂ ਉੱਤੇ ਖਜੂਰਾਂ ਲੱਗੀਆਂ ਹੁੰਦੀਆਂ, ਐਂ ਆ ਕੇ ਸੂਰਜ ਦਿਖਦੇ ਆ ਉੱਥੇ, ਤੇ ਐ ਚਾਨਣ ਹੈ। ਮਹਾਰਾਜ ਸਾਹਿਬ ਕਬੀਰ ਸਾਹਿਬ ਵਾਹੀ ਦਿੰਦੇ ਹੈ, ਕਹਿੰਦੇ ਬਿਲਕੁਲ ਉੱਥੇ ਸੂਰਜ ਨਹੀਂ ਕੋਈ ਹੈ, ਅਤੇ ਨਾ ਉੱਥੇ ਚੰਦਰਮਾ ਹੈ। ਉਹ ਕਹਿੰਦੇ ਦੂਜ ਦਾ ਚੰਦ ਸਾਨੂੰ ਦਿਸਦਾ ਹੈ। ਸੋ ਵੇਖੋ ਆਪਣੀ ਸੁਰਤ ਦੀ ਕਲਪਨਾ ਕੀਤੀ ਉਹਨਾਂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਵਾਹੀ ਹੈ ਕਿ ਸੂਰਜ ਤੇ ਚੰਦ ਆਦਿਕ ਨਹੀਂ ਹੈ। ਇਸੇ ਪ੍ਰਕਾਰ
ਸੂਰਜ ਨਾਹੀ,
ਉੱਥੇ ਸੂਰਜ ਅੰਤਾ ਕਰਨ ਦੇ ਅੰਦਰ ਵੀ ਨਹੀਂ ਹੈ ਤੇ ਚੰਦਰਮਾ ਵੀ ਨਹੀਂ ਹੈ। ਇਹਨਾਂ ਦੋਹਾਂ ਚੰਦ ਤੇ ਸੂਰਜ ਦੋਵੇਂ ਹੀ ਨਹੀਂ ਉੱਥੇ, ਨਾ ਦਸਵੇਂ ਦੁਆਰ ਚ ਹੈ ਨਾ ਅੰਤਾ ਕਰਨ ਵਿੱਚ ਹੈ। ਫੇ ਹੈ ਕੀ
ਆਦਿ ਨਿਰੰਜਨ ਕਰੈ ਆਨੰਦ,
ਆਦਿ ਜੋ ਨਿਰੰਜਨ ਬ੍ਰਹਮ ਹੈ ਉਹ ਹੀ ਆਪਦੇ ਕੌਂਤੇ ਕਰਦਾ, ਆਪਦੀਆਂ ਲਸ਼ਕਾਂ ਆਪ ਹੀ ਪਾ ਰਿਹਾ, ਆਪ ਹੀ ਪ੍ਰਕਾਸ਼ ਕਰ ਰਿਹਾ ਹੈ। ਉਂਝ ਪ੍ਰਕਾਸ਼ ਸਾਧ ਸੰਗਤ ਜੀ ਇਸ ਪ੍ਰਕਾਰ ਦੇ ਹਨ, ਹਿਰਦੇ ਦੇ ਅੰਦਰ ਜਿਹੜਾ ਪ੍ਰਕਾਸ਼ ਹੋਇਆ ਉਹ ਹਿਰਨ ਗਰਭ ਦਾ ਹੈ, ਹਿਰਦੇ ਅੰਦਰ ਚਿੱਟਾ ਗੈਸ ਦੀ ਬੱਤੀ ਵਰਗਾ ਪ੍ਰਕਾਸ਼ ਹੈ, ਅਤੇ ਦਸਵੇਂ ਦੁਆਰ ਚਿੱਟਾ ਜਿਹੜਾ ਹੈ ਉਹ ਪ੍ਰਕਾਸ਼ ਦਸਵੇਂ ਦੁਆਰ ਦਾ ਹੈ। ਨਾੜੀਆਂ ਵਿੱਚ ਬਿਜਲੀ ਦਾ ਪ੍ਰਕਾਸ਼ ਹੈ, ਜਿਵੇਂ ਬਿਜਲੀ ਚਮਕਦੀ ਹੁੰਦੀ ਹੈ, ਇਹ ਸਾਰੀਆਂ ਨਾੜੀਆਂ ਜਠਰਾਗਣ ਦਾ ਪ੍ਰਕਾਸ਼ ਚਮਕ ਰਿਹਾ ਹੈ। ਜਿਹੜਾ ਨੇੜੇ ਬੈਠਿਆਂ ਨੂੰ ਪ੍ਰਕਾਸ਼ ਦਿਸਦਾ ਹੈ ਇਹ ਹਿਰਨ ਗਰਭ ਦਾ ਪ੍ਰਕਾਸ਼ ਹੈ, ਜਿਹੜਾ ਸੁਰਤ ਦੇ ਨਾਲ ਦਿਸਦਾ ਹੈ ਉਹ ਸਤਸਵੀ ਸਤੋ ਗੁਣ ਦਾ ਪ੍ਰਕਾਸ਼ ਹੈ, ਜਿਹੜਾ ਬਿਰਤੀ ਗੋਚਰ ਦਿਸਦੀ ਚੀਜ਼ ਉਹ ਰਜੋ ਗੁਣ ਦਾ ਪ੍ਰਕਾਸ਼ ਹੈ, ਜਿਹੜਾ ਬਾਹਰ ਦਿਸਦੇ ਹੈ ਚੰਦ ਸੂਰਜ ਦਾ ਪ੍ਰਕਾਸ਼ ਇਹ ਤਾਮਸੀ ਪ੍ਰਕਾਸ਼ ਹੈ, ਅਤੇ ਜੋ ਪਰਮੇਸ਼ੁਰ ਦਾ ਪ੍ਰਕਾਸ਼ ਹੈ ਉਹ ਰਾਸ਼ੀ ਤਾਮਸੀ ਸ਼ਾਂਤੀ ਸੁਭਾਅ ਤੋਂ ਸੁਤੰਤਰ ਹੈ। ਉਹਦੀ ਬਾਬਤ ਕਹਿੰਦੇ ਹਨ ਇੱਥੇ
ਆਦਿ ਨਿਰੰਜਨ ਸੂਰਜ ਨਾਹੀ ਚੰਦ,
ਉੱਥੇ ਸੂਰਜ ਤਮੋ ਗੁਣ ਵੀ ਹੈ ਨੀ ਤੇ ਚੰਦਰਮਾ ਸਤੋ ਗੁਣ ਵੀ ਹੈ ਨੀ। ਜਿੱਥੇ ਇੱਕ ਹੀ ਗਿਣਤੀ ਆਵੇ ਤਾਂ ਅਨੇਕ ਅਵਸਰ ਆਵੇ, ਜਦੋਂ ਸਤੋ ਗੁਣ ਤੇ ਸਤੋ ਤਮੋ ਗੁਣ ਹੈ ਨੀ ਤੇ ਰਜੋ ਗੁਣ ਨੇ ਉੱਥੇ ਕੀ ਹੋਣਾ ਸੀ। ਇਉਂ ਤਿੰਨਾਂ ਗੁਣਾਂ ਦਾ ਪ੍ਰਕਾਸ਼ ਨਹੀਂ ਉੱਥੇ, ਰੋਸ਼ਨੀ ਨਹੀਂ ਹੈ ਉਹਾਂ ਸੂਰਜ, ਉੱਥੇ ਸੂਰਜ ਅਪਰੋਹ ਗਿਆਨ ਹੀ ਹੈ, ਨਾ ਹੀ ਚੰਦ ਮਾਇਆ ਦਾ ਮੋਹ ਫਿੱਕਾ ਪੈ ਜਾਂਦਾ, ਇਹ ਨਹੀਂ ਉੱਥੇ ਪ੍ਰਕਾਸ਼ ਕਰਦਾ।
ਆਦਿ ਨਿਰੰਜਨ ਕਰੈ ਆਨੰਦ,
ਉਹਦਾ ਆਦਿ ਹੈ ਸਾਰਿਆਂ ਦਾ ਮੁੱਢ ਰੂਪ, ਨਿਰੰਜਨ ਮਾਇਆ ਕਾਲਖ ਤੋਂ ਰਹਿਤ ਹੈ, ਆਪਣੇ ਆਪ ਦੇ ਵਿੱਚ ਆਨੰਦ ਮਾਨਣਾ ਕਰ ਰਿਹਾ ਹੈ।
ਸੋ ਬ੍ਰਹਿਮੰਡ ਪਿੰਡ ਸੋ ਜਾ,
ਜੇ ਭਾਈ ਉਹ ਐਸਾ ਪਰਮੇਸ਼ੁਰ ਹੈ ਉਹਨੂੰ ਛੋਟਾ ਜਿਹਾ ਨਾ ਸਮਝੋ। ਸੋ ਬ੍ਰਹਿਮੰਡ, ਉਹ ਬ੍ਰਹਿਮੰਡਾਂ ਚ ਵੀ ਉਹ ਹੀ ਹੈ ਤੇ ਪਿੰਡ ਇੱਕ ਕਸ਼ਮੀਰ ਚ ਵੀ ਉਹ ਹੀ ਹੈ। ਉਸ ਨੂੰ ਜਾਣਨਾ ਕਰੋ ਚਿੱਤ ਨੂੰ ਟਿਕਾ ਕੇ।
ਮਾਨ ਸਰੋਵਰ ਕਰ ਇਸ ਨਾਲ,
ਮਹਾਰਾਜ ਦੀ ਜਿਹੜੀ ਸਾਧ ਸੰਗਤ ਹੈ ਮਾਨ ਸਰੋਵਰ ਹੈ, ਇਹਦੇ ਵਿੱਚ ਮਿਲ ਕੇ ਜਿਹੜਾ ਸੁਣਿਆ ਮੰਨਿਆ ਮਨ ਕੀਤਾ ਭਾਓ, ਇਹ ਇਸ਼ਨਾਨ ਕਰੋ ਤਾਂ ਤੁਹਾਨੂੰ ਇਹ ਮੈਲ ਲੈ ਕੇ ਨਜ਼ਾਰਾ ਪ੍ਰਾਪਤ ਹੋਵੇਗਾ ਹਿਰਦੇ ਦੇ ਅੰਦਰ। ਮਾਨ ਸਰੋਵਰ ਸਤਿਗੁਰੂ ਮਹਾਰਾਜ ਸਾਹਿਬ ਹਨ, ਉਹਨਾਂ ਦੇ ਵਿੱਚ ਇਸ਼ਨਾਨ ਕਰੋ, ਜਿਹੜਾ ਗੁਰਾਂ ਦੇ ਉਪਦੇਸ਼ ਨੂੰ ਕਮਾਉਣਾ ਹੈ ਇਹ ਇਸ਼ਨਾਨ ਕਰੋ। ਮਾਨ ਸਰੋਵਰ ਬ੍ਰਹਮੀ ਆਪ ਹੈ, ਉਹਦੇ ਵਿੱਚ ਜਿਹੜਾ ਚਿੱਤ ਨੂੰ ਇਕਾਗਰ ਕਰਕੇ ਆਪਾ ਭਾਵ ਮੇਟਣਾ ਹੈ ਇਹ ਇਸ਼ਨਾਨ ਕਰੋ, ਆਪਾ ਭਾਵ ਗਵਾ ਕੇ ਉਹ ਜੋਤੀ ਸਰੂਪ ਨੂੰ ਵੇਖਣਾ ਕਰੋ, ਐਸਾ ਮਾਨ ਸਰੋਵਰ ਬ੍ਰਹਮ ਵਿੱਚ ਇਸ਼ਨਾਨ ਕਰੋ, ਅਪਰੋਹ ਗਿਆਨ ਦਾ ਆਨੰਦ ਪ੍ਰਾਪਤ ਕਰੋ। ਅਵਿਦਿਆ ਦੀ ਮੈਲ ਮਾਇਆ ਦੀ ਮੈਲ ਲਾ ਮੇਟ ਦੇ ਅੰਦਰੋਂ ਇਸ ਤਰ੍ਹਾਂ ਦਾ ਇਸ਼ਨਾਨ ਕਰੋ।
ਸੋਹੰ ਸੋ ਜਾ ਕਉ ਹੈ ਜਾ,
ਜਿੱਥੇ ਜੋਗੀ ਹੈ ਦਸਵੇਂ ਦੁਆਰ ਚੋ ਸੋਹੰ ਸੋ ਦਾ ਜਾਪ ਕਰਦੇ ਹਨ। ਸੋ ਜੋ ਤਦ ਪਦਾ ਲੱਖ ਅਰਥ ਰੂਪ ਬ੍ਰਹਮ ਹੈ, ਹੰਗ ਉਹ ਮੈਂ ਤੁੰਗ ਪਦਾ ਲੱਖ ਅਰਥ ਰੂਪ ਹਾਂ, ਹੰਗ ਜੋ ਮੈਂ ਤੁੰਗ ਪਦਾ ਲੱਖ ਅਰਥ ਰੂਪ ਹੂੰ, ਉਹੀ ਸੋ ਤਦ ਪਦਾ ਲੱਖ ਅਰਥ ਰੂਪ ਬ੍ਰਹਮ ਹੈ। ਇਉਂ ਜੀਵ ਤੇ ਇਸ ਦੀ ਅਭੇਤਾ ਦਾ ਗਿਆਨ ਰੂਪੀ ਇਹ ਉੱਥੇ ਜਾਪ ਹੈ, ਜਿਸਦਾ ਐਸਾ ਜਾਪ ਹੈ ਉੱਥੇ
ਜਾ ਕਉ ਲਿਪਤ ਨਾ ਹੋਏ ਪੁੰਨ ਅਰ ਪਾਪ।
ਸਾਧ ਸੰਗਤ ਜੀ, ਸੋਹੰ ਸੋ ਜਾ ਕੋ ਹੈ ਜਾਪ, ਕਈ ਲੋਕ ਸੋਹੰ ਦਾ ਜਾਪ ਕਰਦੇ ਹੈ। ਇਸ ਪ੍ਰਕਾਰ ਜੀਵ ਤੇ ਇਸਦੇ ਭੇਦ ਦਾ ਇਹ ਸਾਭ ਕਲਪ ਸਾਧ ਸੰਗਤ ਜੀ ਜਾਪ ਹੈ। ਸਹਿਦ ਕਲਪਨਾ ਦੇ ਕੇ ਜੀਵ ਮੈਂ, ਜਿਹੜਾ ਮੈਂ ਜੀਵ ਹੈ ਉਹੀ ਮੈਂ ਬ੍ਰਹਮ ਹਾਂ, ਜਿਹੜਾ ਬ੍ਰਹਮ ਹੈ ਉਹੀ ਮੈਂ ਜੀਵ ਹਾਂ, ਇਹ ਸਾਭ ਕਲਪ ਜਾਪ ਹੈ। ਇੱਕ ਹਰੀ ਸਿੰਘ ਜੀ ਮਨੀ ਮਾਜਰੇ ਦੇ ਹਨਗਾ ਸਰੀਰ ਅਜੇ ਉਹਨਾਂ ਦਾ ਚੰਗੇ ਗੁਰਮੁਖ ਸੀ, ਸੰਤ ਮੱਧਵ ਸਿੰਘ ਦੇ ਨਾਲ ਫੌਜ 'ਚ ਰਹੇ ਸਨ ਰਾਮਗੜ੍ਹ ਵਾਲਿਆਂ ਦੇ। ਇਹ ਸੋਹੰਗ ਦਾ ਜਾਪ ਇੱਕ ਮਹਾਤਮਾ ਤੋਂ ਮਿਲ ਕੇ ਲਾਗੇ ਕਰਨ, ਇਹਨ 7 ਸਾਲ ਜੋ ਸੋਹੰਗ ਦਾ ਜਾਪ ਕੀਤਾ, ਜਾਪ ਕਰਨ ਤੋਂ ਇਹਨੂੰ ਇਹੋ ਜਿਹਾ ਸਫੁਰਨਾ ਹੋਇਆ ਵੀ ਮੈਂ ਹੀ ਸਾਰੇ ਹਾਂ। ਇਉਂ ਫੁਰਦਿਆਂ ਆਪਾ ਭਾਵ ਮੇਟ ਨਾ ਸਕਿਆ, ਦੇਹ ਦੇ ਸਹਿਤ ਉਹ ਕਲਪਨਾ ਜੀ ਕਰਨ ਲੱਗ ਗਿਆ। ਜਦ ਕਲਪਨਾ ਕਰਨ ਲੱਗ ਗਿਆ ਤੇ ਇਹੋ ਜਿਹਾ ਉਹਨੂੰ ਚੇਸ਼ਟਾ ਹੋਈ, ਸਾਰੇ ਨਿਆਣੇ ਹੀ ਨਿਆਣੇ ਉਦਾਰੇ ਆ ਹੋਏ ਉਹਦੇ ਧਿਆਨ 'ਚ ਬੈਠੇ ਦੇ, ਕਹਿੰਦੇ ਤੂੰ ਸੋਹੂ ਕਿਵੇਂ ਲੈ, ਸਾਥੋਂ ਨਹੀਂ ਛੁੱਟ ਸਕਦਾ। ਫਿਰ ਬੜਾ ਕੰਬਿਆ, ਕੰਬ ਕੇ ਸਾਧ ਸੰਗਤ ਜੀ ਉਹ ਫਿਰ ਮਸਤੂਆਂ ਨੇ ਸੰਤਾਂ ਦੇ ਪਾਸ ਗਿਆ। ਮਸਤੂਆਂ ਵਾਲੇ ਬਾਬੇ ਅਦਰ ਸਿੰਘ ਸਾਹਿਬ ਜੀ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਉਪਦੇਸ਼ ਦਿਓ। ਸੰਤਾਂ ਨੂੰ ਕੁਝ ਉਹਦੀ ਪਰਖ ਕਰਨ ਵਾਸਤੇ ਕਿਹਾ, ਭਾਈ ਹਰੀ ਸਿੰਘ ਜੀ ਐਂ ਕਰੋ, ਥੋੜ੍ਹਾ ਜਿਹਾ ਦਫ਼ਤਰ ਦਾ ਕੰਮ ਹੈ, ਤੁਸੀਂ ਪੜ੍ਹੇ ਲਿਖੇ ਹੋ, BA ਹੋ, ਇਹ ਦਫ਼ਤਰ ਦੀ ਥੋੜ੍ਹੀ ਜਿਹੀ ਸੇਵਾ ਕਰਿਆ ਕਰੋ। ਕਹਿੰਦਾ ਜੀ ਮੈਂ ਦਫ਼ਤਰ ਦੀ ਸੇਵਾ ਕਰਨੀ ਹੁੰਦੀ ਤੇ ਮੈਂ ਘਰ ਬਾਰ ਛੱਡ ਕੇ ਕਿਉਂ ਆਉਣਾ ਸੀ। ਕਹਿੰਦੇ ਚੰਗਾ ਭਾਈ, ਇੰਨਾ ਵਚਨ ਸੰਗਤਾਂ ਦੇ ਕਹਿਣ ਤੋਂ ਉਹਦੇ ਸਰੀਰ 'ਚ ਇਹੀ ਜਿਹੀ ਤਪਸ਼ ਹੈ, ਕਈ ਵਾਰੀ ਮਿਲੇ ਹੈ, ਸਾਧਨ ਕਰਦੇ ਕਰਦੇ ਨੇ ਸਾਧ ਸੰਗਤ ਜੀ ਜਿਵੇਂ ਅੱਗ ਲੱਗ ਜਾਂਦੀ ਹੈ ਸਰੀਰ 'ਚ, ਐਂ ਉਹਦਾ ਤਪਣ ਲੱਗ ਜਾਂਦਾ ਸਰੀਰ, ਤੇ ਜਿਵੇਂ ਜਲਦਾ ਹੁੰਦਾ ਹੈ, ਮੱਝਦਾ ਹੁੰਦਾ, ਐਂ ਬੋਲਣ ਲੱਗ ਜਾਂਦਾ। ਇਹੀ ਜੀ ਉਹਦੀ ਹਾਲਤ ਹੋ ਗਈ ਹੈ ਹੁਣ ਤਾਂ ਹੀ ਉਹਦੇ ਜਾਪ ਕਰਨ ਦੀ। ਗੁਰੂ ਸਾਹਿਬ ਦਾ ਜਿਹੜਾ ਮੰਤਰ ਹੈ, ਇਹ ਵਾਹਿਗੁਰੂ ਮੰਤਰ ਭਾਵੇਂ ਉਹ ਪੜ੍ਹਦਾ ਪਰ ਪਹਿਲਾਂ ਪੱਕਿਆ ਹੋਇਆ ਉਹ ਹੋਣੇ ਕਰਕੇ ਇਸ ਪ੍ਰਕਾਰ ਦੀ ਹਾਲਤ ਹੈ। ਜਿਵੇਂ ਇਹ ਹਾਲਤ ਹੀ ਹੋ ਜਾਂਦੀ ਹੈ, ਜਿਵੇਂ ਭਾਈ ਮਰਦਾਨੇ ਨੂੰ ਮਹਾਰਾਜ ਕਹੀ ਨਦੀ ਤੋਂ, ਜਦੋਂ ਸਮੁੰਦਰ ਤੋਂ ਪਾਰ ਜਾਣ ਲੱਗੇ ਮਰਦਾਨੇ, ਵਾਹਿਗੁਰੂ ਦਾ ਜਾਪ ਕਰਦੇ ਸਾਡੇ ਮਗਰ ਆਓ। ਉਸ ਵਕਤ ਭਾਈ ਬਾਲਾ ਜੀ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਜਾ ਰਹੇ ਹੈ ਤੇ ਗਰੀਬ ਨਵਾਜ ਜੀ ਨੂੰ ਪਰਖਣ ਵਾਸਤੇ ਉਸ ਵੇਲੇ ਸੋਹੰ ਹੰਗ ਸੋ ਇਹ ਵਾਕ ਕਹੇ। ਮਰਦਾਨਾ ਕਹਿੰਦਾ ਵੀ ਸਾਨੂੰ ਛੋਟਾ ਮੰਤਰ ਦਿੱਤਾ ਵਾਹਿਗੁਰੂ ਮਹਾਰਾਜ ਨੇ ਤੇ ਆਪ ਵੱਡਾ ਮੰਤਰ ਜਪਦੇ ਹੈ, ਇਹ ਮੈਂ ਕਿਉਂ ਨਾ ਸੋਹੰਗ ਜਪਾਂ। ਇਸ ਖਿਆਲ ਨੂੰ ਲੈ ਕੇ ਜਦੋਂ ਮਰਦਾਨਾ ਸੋਹੰਗ ਦਾ ਜਾਪ ਲੱਗਾ ਕਰਨ ਸਾਧ ਸੰਗਤ ਜੀ, ਉਦੋਂ ਹੀ ਰਵਾਬ ਪਾਣੀ ਦਾ ਭਰ ਗਿਆ, ਡੁਬਕੀਆਂ ਲਾਉਣ ਲੱਗ ਗਿਆ, ਗੋਤੇ ਖਾਣ ਲੱਗ ਗਿਆ। ਪਿੱਛੇ ਮਾਰਨ ਖੜਕਾ ਜਿਹਾ ਹੋ ਗਿਆ ਜੋ ਗੋਤੇ ਖਾਂਦਾ ਵੇਖਿਆ। ਕਹਿੰਦੇ ਮਰਦਾਨਿਆ ਕੀ ਗੱਲ ਹੈ? ਕਹਿੰਦਾ ਮਹਾਰਾਜ ਤੁਹਾਡੇ ਵਾਲਾ ਜਾਪ ਕਰਨ ਲੱਗ ਗਿਆ ਸੀ। ਮਹਾਰਾਜ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਜੋ ਗੁਰੂ ਸਾਹਿਬ ਨੂੰ ਬਚਨ ਕਹੇ ਉਹਨੂੰ ਕਮਾ। ਸੁਣ ਕੇ ਮਰਦਾਨੇ ਚੇਤੇ ਆ ਗਿਆ ਮੈਨੂੰ ਵਾਹਿਗੁਰੂ ਮੰਤਰ ਕਿਹਾ ਸੀ, ਉਵੇਂ ਫਿਰ ਧਰਤੀ ਵਾਂਗੂ ਪਾਣੀ ਦੇ ਤੁਰਨ ਲੱਗ ਗਿਆ ਸੀ। ਇਹ ਹੈ ਗੁਰੂ ਸਾਹਿਬ ਨੂੰ ਪੰਜਾਂ ਪਿਆਰਿਆਂ ਦੇ ਰਾਹੀਂ ਜਿਹੜਾ ਮੰਤਰ ਦਿੱਤਾ ਉਹ ਤਾਂ ਵਾਹਿਗੁਰੂ ਹੀ ਹੈ। ਇਹ ਜੋਗੀਆਂ ਦੇ ਅਭਿਆਸ ਦੀ ਹਾਲਤ ਕਬੀਰ ਸਾਹਿਬ ਜੀ ਕਹਿ ਰਹੇ ਹਨ।
ਸੋਹੰ ਸੋ ਜਾ ਕਉ ਹੈ ਜਾ,
ਸੋ ਜਿਹੜਾ ਹੰਗ ਤੁੰਗ ਪਦ ਦਾ ਲੱਖ ਅਰਥ ਰੂਪ ਹੈ ਤੇ ਤਦ ਪਦ ਲੱਖ ਤੋਂ ਮੈਂ ਇੱਕੋ ਹੀ ਰੂਪ ਹਾਂ ਸੀ, ਇਹ ਜਿਹਦਾ ਉੱਥੇ ਜਾਪ ਹੈ। ਅਭੇਦ ਦਾ ਜਨਾਇਕ ਗਿਆਨ ਦਾ ਜਾਪ ਹੈ, ਆਤਮਾ ਪਰਮਾਤਮਾ ਦੀ ਏਕਤਾ ਕਰਾਉਣ ਵਾਸਤੇ।
ਜਾ ਕਉ ਲਿਪਤ ਨਾ ਹੋਏ ਪੁੰਨ ਅਰ ਪਾਪ,
ਉਹ ਐਸਾ ਬ੍ਰਹਮ ਹੈ ਜਿਸ ਨੂੰ ਲਿਪਾਇ ਮਾਨ ਨਹੀਂ ਹੁੰਦਾ, ਨਾ ਪਾਪ ਲੱਗਦਾ ਨਾ ਪੁੰਨ ਲੱਗਦਾ, ਪਾਪ ਪੁੰਨ ਤੋਂ ਨਿਆਰਾ ਹੈ ਐਸਾ ਪਰਮੇਸ਼ਵਰ ਹੈ।
ਅਵਰਨ ਵਰਨ ਕਾਮ ਨਹੀਂ ਸ਼ਾਮ,
ਉੱਥੇ ਸਾਧ ਸਿੰਘ ਜੀ ਵਰਨ ਤੇ ਅਵਰਨ ਵੀ ਇਹ ਫਲਾਨਾ ਚੰਗਾ ਵਰਨ ਹੈ, ਖੱਤਰੀ ਹੈ, ਬਾਹਮਣ ਹੈ, ਇਹ ਵਰਨ ਨੀਚ ਵਰਨ ਹੈ, ਇਹ ਦੁੰਦਬਾਜ ਨਹੀਂ ਉੱਥੇ ਤੇ ਉੱਥੇ, ਇਹ ਕਾਮ ਹੈ ਇੱਥੇ ਧੁੱਪ ਹੈ ਤੇ ਇੱਥੇ ਛਾਂ ਹੈ, ਇਹ ਵੀ ਸੁੱਖ ਦੁੱਖ ਦਾ ਉੱਥੇ ਸਵਾਲ ਨਹੀਂ ਰਹਿ ਜਾਂਦਾ। किस प्रकार की हालत है फिर पढ़ो।
अवर्ण वर्ण काम नहीं शान,
कहिंदे वर्णा तो अवर्ण है, वह वर्णन करन तो अकथ है, अते वर्ण रंग तो अरंग है, रंग रूप तो रहत है, अते इसे प्रकार
काम नहीं शाम,
अते काम नहीं शाम, तो धुप ना दुख नहीं, शाम शांति शांति है, दुख ते सुख तो सुख ही तो अति अतीत है, हो ते वर्णा तो अवर्ण है, वो ब्रह्म ऐसे स्वरूप च उन्हां गुरमुखां दा निश्चा टिक जांदा है, द्वंदवाद मिट जांदा है।
अवर ना पाई गुर की सां,
वो जिहड़ा आनंद है ब्रह्म दा होर नहीं किसे तरीके ना पाया जांदा, गुरु महाराज साहब जी शरण पैने करके दाद प्राप्त हुंदी है।
तारी ना तरे आवे ना जा,
जिन्हां दी बिरती साध संग जी अही जी महाराज लग गई है भी किसे संकल्प ना टाली हुई टलदी नहीं, हर वक्त बिरती वाहिगुरु जुड़ी रहिंदी है, इन्नी लिव लगी है पक्की, कोई संस्कार आके उन्हां दी सुरत नूं तोड़ नहीं सकदा लिव वल्लों, जिस प्रकार कह तो छोरी ने छूटा ऐसी माधो खिंच तनी, अही जी बिरती छुट लागी है, किसे दी छुड़ाई हुई संस्कार दी, खाण दी पीण दी दुनिया दे लिहाड़ां दी संसे दी फिक्र दी कोई भी टुटदी नहीं, चेदी बिरती किसे च भी इंजी दी बिरती पूरी संघनी महाराज सिमंद जुड़ गई है, लिव ला के टाली हुई टलनी नहीं किसे संकल्प दी भी,
आवे ना जाए
ओ भाई मुक्त हो जाते हैं, फिर वो जन्म धार के फेर नहीं आउणगे, एक जोन फिर जोन ना आया, नानक हर के दर्श समाया, ना वो जन्म धार के आउणगे माता दे घर विच ते ना मर के जाणगे मौत दे मुंह विच, इउं मुक्त हो जाणगे, ऐसा स्वरूप उन्हां नूं प्राप्त हो जांदा है।
सुन सहज मह रहे उस माय,
सुन जिहड़ा फुर रूप परमेश्वर है उहदे सहज स्वरूप दे विच ही समाया रहिंदा है, सारिआं फुरनां तों रहित हो करके सुन अफुर रूप जो ब्रह्म है, सुन दसवें द्वार च भी उहदे सहज आनंद विच समा रहिंदा है, सुन अफुर हो के हिरदे दे अंदर भी उहदे सहज स्वरूप च समा रहिंदा, भेद हो रहिंदा है।
मन मध्य जान जी को,
ये भाई मन दे विच ही ये सारी दात प्राप्त हुंदी है, जे कोई मन नूं टका के जान लवे ये परमेश्वर दे अंदर ये सारियां चीजां जिहड़ियां है मन च प्रगट हुंदियां, जिहड़ा मन टका के वेख लवे वो कोई जान सकदा देख सकदा है।
जो बोले सो आपे हो,
उत्थे भाई जो कुछ बोलदा रह दिंदा आपे ही महाराज ही हुंदे है, उत्थे दूजा नहीं कोई राय देण वाला हुंदा, सो जो बोला सो आपा, जिहड़ा बोलण वाला चेतन है वो आपे आप ही है, उत्थे जो कोई कुछ बोलदा अपने आप ही दिखदा, किसे ना वैर विरोध नहीं रह जांदा, ਇਹੋ ਜਿਹਾ ਆਨੰਦ ਖੜਾ ਚਾਹੁੰਦਾ ਹੈ।
ਜੋਤ ਮੰਤਰ ਮਨ ਆਸਥਿਰ ਕਰੈ,
ਉਹ ਜਿਹੜਾ ਜੋਤੀ ਸਰੂਪ ਪਰਮੇਸ਼ਰ ਹੈ ਉਸ ਵਿੱਚ ਮੰਤਰ ਦੁਆਰਾ, ਗੁਰੂ ਸਾਹਿਬ ਦੇ ਮੰਤਰ ਦੁਆਰਾ ਮਨ ਨੂੰ ਟਿਕਾਉਣਾ ਕਰੇ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਖੱਟ ਜੋਤੀਆਂ ਦਾ ਵੀ ਪ੍ਰਕਾਸ਼ਕ ਹੈ, ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ, ਜਿਹੜਾ ਜੋਤੀ ਸਰੂਪ ਹੈ ਉਸ ਨੂੰ ਮੰਤਰ ਦੇ ਨਾਲ ਮਨ ਨੂੰ ਉਹਦੇ ਚ ਟਿਕਾਵੇ, ਮੰਤਰ ਜਪੇ ਬਿਨਾ ਮਨ ਦੀ ਚੰਚਲਤਾ ਨਹੀਂ ਮਿਟਦੀ, ਸੋ ਇਸ ਪ੍ਰਕਾਰ ਹੈ ਪ੍ਰਕਾਸ਼ਤਾ, ਪ੍ਰਕਾਸ਼ਤਾ ਜਾਣ ਕਰਕੇ ਮਨ ਜਿਹੜਾ ਹੈ ਜਿਵੇਂ ਦੀਵੇ ਦੇ ਸਾਹਮਣੇ, ਸਾਧ ਸੰਗਤ ਜੀ ਦੀਵੇ ਨੂੰ ਸਾਹਮਣੇ ਕਰਦੀ ਹੈ ਸੂਰਜ ਦੇ, ਉਹਦੀ ਜੋਤ ਦੀਵੇ ਦੀ ਸੂਰਜ ਦੇ ਸਾਹਮਣੇ ਫਿੱਕੀ ਪੈ ਜਾਂਦੀ ਹੈ, ਐ ਮਨ ਦੇ ਸੰਕਲਪ ਜਦੋਂ ਜੋਤੀ ਦੇ ਸਾਹਮਣੇ ਕਰਦੀ ਹੈ ਉਦੋਂ ਫਿੱਕੇ ਪੈ ਜਾਂਦੇ ਹੈ, ਮਨ ਸੰਕਲਪ ਉਠਾਉਣ ਜੋਗਾ ਨਹੀਂ ਰਹਿੰਦਾ, ਤੇ ਮੰਤਰ ਜਪਣ ਨਾਲ ਜਿਹੜੇ ਸੰਸਕਾਰ ਅੱਗੇ ਜਮ੍ਹਾਂ ਹੋਏ ਹੈ ਉਹ ਮਿਟ ਜਾਂਦੇ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਗੁਰਮੰਤਰ ਦੇ ਨਾਲ ਜੋਤੀ ਸਰੂਪ ਚ ਮਨ ਨੂੰ ਇਸਤਰ ਕਰੇ, ਟਿਕਾਉਣਾ ਕਰੇ, ਵੇਖ ਲਓ ਪੜਦਾ ਕੁਝ ਨਹੀਂ ਰੱਖਿਆ, ਸਾਰਾ ਇੱਕੇ ਸ਼ਬਦ ਚ ਬਖਸ਼ਿਸ਼ ਕਰਤੀ ਹੈ, ਹੁਣ ਸਾਡੀ ਕਮਾਈ ਚ ਫਰਕ ਹੈ ਤੇ ਨਿਸ਼ਚੇ ਚ ਫਰਕ ਹੈ ਜੇ ਨਾ ਕੁਝ ਕਰਾਂਗੇ, ਇਹਦੀ ਮਠਾਜ ਨਹੀਂ ਰੱਖਿਆ ਸਾਨੂੰ ਕਿਸੇ ਦੇ ਵੀ ਕਿਸੇ ਨੂੰ ਤੁਸੀਂ ਜਾ ਕੇ ਮੰਤਰ ਲਓ ਤੇ ਉਪਦੇਸ਼ ਲਓ, ਇਹ ਬਖਸ਼ਿਸ਼ ਕਰਤੀ ਹੈ, ਇੱਕੇ ਸ਼ਬਦ ਚ ਸਾਰੇ ਪੜਦੇ ਤੋੜੇ ਹੈ ਭਰਮ ਦੇ।
ਕਹਿ ਕਬੀਰ ਸੋ ਪ੍ਰਾਣੀ ਤਰੈ,
ਸਾਹਿਬ ਕਬੀਰ ਜੀ ਕਹਿੰਦੇ ਉਹ ਪ੍ਰਾਣਾ ਧਾਰੀ ਜੀ ਭਾਈ ਤਰ ਜਾਂਦਾ, ਮੁਕਤ ਹੋ ਜਾਂਦਾ ਹੈ।